ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਮ ਅਕਾਲ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਗੁਜਲ ਆਗੈ ਕਹੀਐ
ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਗੁਜਲ ਆਗੈ ਕਹੀਐ ਮਨ ਆਪਣੀ ਪੀੜਾ ਨੂੰ ਆਪਣੀ ਖੁਸ਼ੀ ਜਾਂ ਗਮੀ ਨੂੰ ਆਪੇ ਜਾਣਦਾ ਕਿਸੇ ਦਾ ਵੀ ਮਨ ਉਹਦੇ ਅੰਦਰ ਜੋ ਗਮੀ ਜਾਂ ਖੁਸ਼ੀ ਦੁੱਖ ਜਾਂ ਸੁੱਖ ਹੈ ਉਹਦੀ ਅਵਸਥਾ ਨੂੰ ਆਪੇ ਮਹਿਸੂਸ ਕਰਦਾ ਆਪੇ ਜਾਣਦਾ ਜੇ ਤਨ ਲੱਗ ਕੇ ਸੋਈ ਜਾਣਾ ਇਹ ਬੂਝਲ ਆਗੇ
ਕਹੀਏ
ਜਾਂ ਫਿਰ ਜਿਹੜਾ ਸਮਝਦਾ ਹੋਵੇ ਉਹਦੇ ਨਾਲ ਦੱਸੀਏ ਜਿਹਦੀ ਉਹ ਜਿਹਦੇ ਨਾਲ ਉਹ ਵਾਪਰੀ ਹੋਵੇ ਜਿਹਦੇ ਚੋਟ ਲੱਗੀ ਹੋਵੇ ਉਹਨੂੰ ਚੋਟ ਦੱਸੀਏ ਜਿਹਦਾ ਕੋਈ ਨੁਕਸਾਨ ਹੋਇਆ ਹੋਵੇ ਔਰ ਉਹਨੇ ਮਹਿਸੂਸ ਕੀਤਾ ਹੋਵੇ ਜਾਂ ਫਿਰ ਉਹਨੂੰ ਦੱਸੀਏ ਉਹ ਕਹਿੰਦਾ ਹਾਂ ਭਾਈ ਇਹੋ ਜਿਹੀ ਹਾਲਤ ਹੋ ਜਾਂਦੀ ਹੈ ਜਦ ਕੋਈ ਨੁਕਸਾਨ ਹੁੰਦਾ ਜਿਹਦਾ ਕਦੇ ਕੁਛ ਹੋਇਆ ਹੀ ਨਹੀਂ ਸੰਯੋਗ ਵਿਯੋਗ ਉਹਨੂੰ ਕੀ ਪਤਾ ਉਹ ਨਹੀਂ ਮਹਿਸੂਸ ਕਰਦਾ ਹਾਂ ਕਰ ਲੂਗਾ ਪਰ ਉਹ ਕਿਉਂਕਿ ਉਹਦੀ ਅਵਸਥਾ ਹੋਈ ਜੀ ਉਹਨੇ ਵਾਪਰੀ ਨਹੀਂ ਉਹਦੇ ਨਾਲ ਘਟਣਾ ਕੈਪੂਜਲ ਆ ਕੇ ਹਾਂ
ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਾਹੀਏ
ਅੰਤਰ ਜਾਮੀ ਰਾਮ
ਅੰਤਰ ਜਾਮੀ ਰਾਮ
ਰਾਮ ਅੰਦਰ ਹੈ ਅੰਦਰ ਵਾਲਾ ਜਾਮਾ ਪਹਿਨਦਾ ਬਾਹਰ ਵਾਲਾ ਨਹੀਂ ਰਾਮ ਪਹਿਨਦਾ ਜੰਮ ਦੋ ਜਾਮੇ ਨੇ ਸਾਡੇ ਕੋਲ ਦੋ ਸਰੀਰ ਨੇ ਅੰਦਰ ਵਾਲਾ ਸਰੀਰ ਰਾਮ ਦਾ ਬਾਹਰ ਵਾਲਾ ਸਰੀਰ ਸਾਡਾ ਇੱਥੇ ਵੀ ਅੰਤਰਜਾਮੀ ਉਹੀ ਚੱਲੂਗਾ ਦੋ ਸਰੀਰ ਨੇ ਨਾ ਇੱਕ ਸਰੀਰ ਅੰਦਰ ਵਾਲਾ ਉਹ ਜਾਮਾ ਆਹ ਬਾਹਰ ਵਾਲਾ ਜਾਮਾ ਇਹ ਕੱਪੜਾ ਅੰਦਰ ਵਾਲਾ ਜਾਮਾ ਅੰਦਰ ਵਾਲਾ ਸਰੀਰ ਜਿਹੜਾ ਪਹਿਨਦਾ ਉਹ ਜਾਮਾ ਅੰਦਰ ਵਾਲਾ ਉਹ ਰਾਮ ਦਾ ਜਾਮਾ ਹਾਂ ਉਹ ਜਾਮਾ ਹੀ ਪਲੀਤ ਹੋਊਗਾ ਹੋਰ ਬਾਹਰਲਾ ਕਿਹੜਾ ਹੋ ਜੂਗਾ ਲੋਭ ਰਤ ਲੱਗ ਜਾਏ ਜੇ ਜਾਮਾ ਪਲੀਤ ਹੋ ਜਾਂਦਾ ਉਹ ਲੋਭ ਰਤ ਲੱਗ ਜਾਣਾ ਰਾਮ ਦੇ ਜਾਮੇ ਨੂੰ ਫਿਰ ਰਾਮ ਦਾ ਜਾਮਾ ਪਲੀਤ ਹੋ ਜਾਂਦਾ ਰਤ ਹੈ ਨਾ ਇਹ ਬਾਹਰਲੀ ਰਤਨਾ ਉਹ ਲੋਭ ਰਤਨਾ ਹੁੰਦਾ
ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਾਹੀਏ
ਅੰਤਰ ਜਾਮੀ ਰਾਮ ਰਵਾਈ ਰਾਮ ਤਾਂ ਅੰਦਰ ਰਵਿਆ ਹੋਇਆ ਹੀ ਹੈ ਅੰਦਰ ਵਾਲੇ ਜਾਮੇ 'ਚ ਰਾਮ ਰਵਿਆ ਹੋਇਆ ਅੰਦਰ ਵਾਲੇ ਆਕਾਸ਼ 'ਚ ਰਾਮ ਰਵਿਆ ਹੋਇਆ ਰਾਮ ਵਿਆਪਕ ਹੈ
ਮੈਂ ਡਰ
ਰਵਾਈ ਹੈ ਰਵਿਆ ਹੋਇਆ ਉਹ ਫੈਲਿਆ ਹੋਇਆ ਅੰਦਰ ਵਾਲੇ ਹਿਰਦੇ ਸਾਰੇ 'ਚ ਜੋ ਅੰਦਰ ਸਾਰਾ ਹਿਰਦਾ ਹੈ ਅਕਲ ਦੇ ਵਿੱਚ ਉਹੀ ਫੈਲਿਆ ਹੋਇਆ ਜੋ ਸਾਡੇ ਅੰਦਰ ਰੋਸ਼ਨੀ ਹੈ ਉਹਦੀ ਹੋਈ ਹੈ ਉਹਦੀ ਵਜ੍ਹਾ ਨਾਲ ਰਾਮ ਰਵਾਈ ਰਵਿਆ ਹੋਇਆ ਫੈਲਿਆ ਹੋਇਆ ਜਿਵੇਂ ਧੁੱਪ ਫੈਲਦੀ ਹੈ ਆਕਾਸ਼ ਵਿੱਚ ਰੋਸ਼ਨੀ ਆਕਾਸ਼ ਫੈਲਦੀ ਹੈ ਐਵੇਂ ਅੰਦਰਲੀ ਰੋਸ਼ਨੀ ਦੇ ਵਿੱਚ ਉਹੀ ਫੈਲਿਆ ਹੋਇਆ ਰਾਮ ਰਾਮ ਦੀ ਉਹ ਰੋਸ਼ਨੀ ਹੈ ਸਾਰੀ ਤਾਂ ਹੀ ਕਿਹਾ ਕਹੇ ਕਬੀਰ ਤੂੰ ਰਾਮ ਕੀ ਅਣਸ ਉਹ ਜਿਹੜੀ ਜੋਤ ਹੈ ਨਾ ਉਹ ਰਾਮ ਕੀ ਅਣਸ ਹੈ ਸਾਰੀ ਅੰਤਰ ਜਾਮੀ ਰਾਮ ਰਵਾਈ
ਮੈਂ ਡਰ ਕੈਸੇ ਚਾਹੀਏ
ਜਦ ਅੰਤਰ ਰਾਮ ਰਵਾਈ ਹੈ ਤਾਂ ਫਿਰ ਡਰ ਕਾਹਦਾ ਜਦ ਅੰਦਰ ਰਾਮ ਆਪ ਹੀ ਹੈ ਰੱਖਿਆ ਕਰਨ ਵਾਲਾ ਸਰੀਰ ਦੀ ਜਿਹਦੀ ਵਜ੍ਹਾ ਨਾਲ ਸਰੀਰ ਨੂੰ ਸਾਹ ਆਉਂਦਾ ਅਸਲ ਦੇ ਵਿੱਚ ਤਾਂ ਰਾਮ ਹੀ ਹੈ ਸਰ ਇਹ ਤਾਂ ਸੌ ਇਹ ਤਾਂ ਲਾਪਰਵਾਹ ਬੇਫਿਕਰ ਹੈ ਬਿਲਕੁਲ ਇਹ ਤਾਂ ਸੌ ਜਾਂਦਾ ਸਰੀਰ ਛੱਡ ਕੇ ਇਹਦੀ ਤਾਂ ਅੱਖ ਲੱਗ ਜਾਂਦੀ ਹੈ ਐਕਸੀਡੈਂਟ ਹੋ ਜਾਂਦਾ ਇੰਨੀ ਪਿਆਰੀ ਹੈ ਨੀਂਦ ਇਹਨੂੰ ਸਭ ਨਾਲੋਂ ਨੀਂਦ ਪਿਆਰੀ ਹੈ ਇਹਨੂੰ ਸਰੀਰ ਨਾਲ ਵੀ ਨੀਂਦ ਪਿਆਰੀ ਹੋ ਜਾਂਦੀ ਹੈ ਫਿਰ ਸਭ ਤੋਂ ਪਿਆਰਾ ਸਰੀਰ ਹੈ ਪਰ ਇਹ ਤੋਂ ਪਿਆਰੀ ਨੀਂਦ ਹੋ ਜਾਂਦੀ ਹੈ ਨੀਂਦ ਆਈ ਐਕਸੀਡੈਂਟ ਹੋਇਆ ਅਤੇ ਫਿਰ ਨੀਂਦ ਪਿਆਰੀ ਹੋਈ ਨਾ ਸਰੀਰ ਤਾਂ ਨਾ ਪਿਆਰਾ ਹੋਇਆ ਨਾ ਸਰੀਰ ਦਾ ਡਰ ਘੱਟ ਗਿਆ ਜਿਹੜੀ ਚੀਜ਼ ਦਾ ਡਰ ਘੱਟ ਜਾਵੇ ਉਹਦੇ ਨਾਲ ਪ੍ਰੇਮ ਘੱਟ ਜਾਂਦਾ। ਅਸਲ 'ਚ ਨੀਂਦ ਤੇ ਮੌਤ ਹੈ, ਨੀਂਦ ਤੇ ਮੌਤ ਹੈ ਨਾ। ਨੀਂਦ ਮੌਤ ਹੈ, ਉਹ ਮੌਤ ਇਹ ਆਈ ਹੈ, ਨੀਂਦ ਨਹੀਂ ਆਈ। ਅਸਲ 'ਚ ਉਹਦੀ ਡਰਾਈਵਰ ਨੂੰ ਆਈ ਹੈ, ਨੀਂਦ ਨਹੀਂ ਆਈ, ਮੌਤ ਆਈ ਹੈ। ਉਹ ਨੀਂਦ ਦੇ ਰੂਪ 'ਚ ਮੌਤ ਨੂੰ ਗਲੇ ਲਾਉਂਦਾ, ਉਹ ਮੌਤ 'ਤੇ ਡਰਦਾ। ਨੀਂਦ ਦੇ ਰੂਪ 'ਚ ਮੌਤ ਪਿਆਰੀ ਹੈ, ਨਹੀਂ ਜਾਗਦਾ ਕਹਿੰਦਾ ਸੌਣ ਲੈਣ ਦੇ, ਆਰਾਮ ਕਰਨ ਦੇ। ਉਹ ਮੌਤ 'ਤੇ ਡਰਦਾ, ਉਹ ਮੌਤ ਨੂੰ ਚੰਗਾ ਨਹੀਂ ਸਮਝਦਾ। ਉਹ ਨੀਂਦ ਆਉਂਦੀ ਹੈ, ਮੌਤ ਬਣ ਕੇ ਆਉਂਦੀ ਹੈ, ਕਹਿੰਦਾ ਵੀ ਸੌਂ ਗਿਆ, ਉੱਠਿਆ ਹੀ ਨਹੀਂ, ਸੁੱਤਾ ਹੀ ਰਹਿ ਗਿਆ। ਅਤੇ ਜਦੋਂ ਸੌਂ ਗਿਆ ਸੀ ਉਦੋਂ ਹੀ ਮਰ ਗਿਆ ਸੀ, ਭਾਵੇਂ ਕੁਛ ਚਿਰ ਨਵੇਂ ਚੱਲਦੀ ਰਹੀ ਹੋਵੇ। ਉਹ ਤਾਂ ਜਦ ਸੌਂ ਗਿਆ ਮਰ ਗਿਆ। ਸਰੀਰ ਕਦੋਂ ਠੰਡਾ ਹੁੰਦਾ ਹੈ, ਅੰਦਰਲਾ ਆਰਾਮ ਕਦੋਂ ਜਾਂਦਾ, ਸਰੀਰ ਛੱਡ ਕੇ ਲੱਗਣ ਲੈ। ਉਹ ਜਿਹੜਾ ਜਿਹਨੇ ਸਰੀਰ ਤੋਂ ਕੰਮ ਲੈਣਾ ਸੀ, ਸਰੀਰ 'ਚ ਜਿਹਨੇ ਖੇਲਣਾ ਸੀ, ਸਰੀਰ ਦੇ ਵਿੱਚ ਜਿਹਨੇ ਖੇਲਣਾ ਸੀ, ਉਹ ਤਾਂ ਚਲਾ ਗਿਆ। ਮੰਦਰ ਤਾਂ ਸੁੰਨਾ ਕਰ ਗਿਆ, ਉਹ ਤਾਂ ਕਰ ਗਿਆ ਮੰਦਰ ਸੁੰਨਾ। ਹੁਣ ਤੁਸੀਂ ਸੁੰਨੇ ਦੀ ਟੀਪ ਟਪੱਲਾ ਕਰਨਾ ਕਰੀ ਜਾਓ, ਜੇ ਸੁੰਨੇ ਮੰਦਰ ਦਾ ਵੀ ਟੀਪ ਟਪੱਲਾ ਕਿਸੇ ਨੇ ਕਰਨਾ ਕਰੀ ਜਾਵੇ। ਜੇ ਤਾਂ ਖੇਲਣ ਵਾਲੇ ਮੁੜੇ ਆਏ, ਜੇ ਕੌਮੇ ਜੋ ਗਾਹਾਂ ਹੀ ਹੋ ਗਏ, ਉਹ ਚਲੇ ਗਏ ਤਾਂ ਛੱਡ ਕੇ ਮੁੜ ਕੇ ਆਏ ਹੀ ਨਾ ਖੇਲਣ। ਫਿਰ ਉਹ ਡਾਕਟਰਾਂ ਦਾ ਉਹ ਕੀਤਾ ਹੋਇਆ ਔੜ ਪੌੜ ਫਿਰ ਐਵੇਂ ਚਲੇ ਜਾਂਦਾ। ਜੇ ਬੇਹੋਸ਼ੀ ਜੋ ਕੌਮੇ 'ਚੋਂ ਮੁੜਿਆ ਆਵੇ, ਫਿਰ ਤਾਂ ਉਹਦਾ ਫਾਇਦਾ ਹੋਇਆ ਕੁਛ ਸਾਂਭ ਸੰਭਾਈ ਕਰਨ ਦਾ। ਜੇ ਨਾ ਹੋਇਆ ਤਾਂ ਉਹ ਤਾਂ ਉਦਣੇ ਮਰ ਗਿਆ ਸੀ ਜਾਂ ਬੇਹੋਸ਼ ਹੋਇਆ। ਹਾਂਜੀ,
ਬੇਦੀ ਵਾਲੇ ਗੋਪਾਲ ਗੁਸਾਈ, ਮੇਰਾ ਪ੍ਰਭ ਰਵਿਆ ਸਰਬੇ ਠਾਈ।
ਬੇਦੀ ਵਾਲੇ ਗੋਪਾਲ ਗੁਸਾਈ,
ਬੇਦੀ ਵਾਲੇ ਗੋਪਾਲ ਗੁਸਾਈ,
ਬੇਦੀ ਵਾਲੇ ਗੋਪਾਲ ਗੁਸਾਈ, ਜਿਹੜੇ ਗੋਪਾਲ ਗੁਸਾਈ ਨੇ ਇਹ ਵੀ ਉਹਦੇ ਬਸ 'ਚ ਨੇ। ਜਿਹਨੂੰ ਗੋਪਾਲ ਗੁਸਾਈ ਕਹਿੰਦੇ ਨਾ, ਇਹ ਵੀ ਹੁਕਮ ਦੇ ਬੱਧੇ ਹੋਏ ਨੇ,
ਬੇਦੀ ਵਾਲੇ
ਬੱਧੇ ਹੋਏ ਨੇ।
ਬੇਦੀ ਵਾਲੇ ਗੋਪਾਲ ਗੁਸਾਈ,
ਗੋਪਾਲ ਗੁਸਾਈ ਬੇਦੀ ਵਾਲੇ ਨੇ, ਹੁਕਮ 'ਚ ਨੇ। ਉਹ ਕ੍ਰਿਸ਼ਨ ਵੀ ਹੁਕਮ 'ਚ ਹੈ, ਗੋਪਾਲ ਹੈ ਜਿਹੜਾ, ਜਿਹਨੂੰ ਗੁਸਾਈ ਕਹਿੰਦੇ ਨੇ ਉਹ ਵੀ ਹੁਕਮ 'ਚ ਹੈ। ਇਹ ਗੋਪਾਲ ਗੁਸਾਈ ਸਭ ਹੁਕਮ 'ਚ ਨੇ।
ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ,
ਮੇਰਾ ਪ੍ਰਭ ਹੈ ਜਿਹੜਾ
ਰਵਿਆ ਸਰਬੇ ਠਾਈ।
ਕੌਣ ਬੋਲਦਾ? ਪੂਰਨ ਬ੍ਰਹਮ ਬੋਲਦਾ ਹੈ। ਇਹ ਪੂਰਨ ਬ੍ਰਹਮ ਦੀ ਬਾਣੀ ਹੈ, ਸਤਿਗੁਰ ਦੀ ਬਾਣੀ ਹੈ।
ਮੇਰਾ ਪ੍ਰਭ,
ਮੇਰਾ ਪ੍ਰਭ ਦਾ ਹੁਕਮ ਹੈ। ਫਿਰ ਉਹਦਾ ਪ੍ਰਭ ਤਾਂ ਕਹਾਂ ਹੁਣ ਹੁਕਮ ਹੈ, ਉਹਦਾ ਤਾਂ ਪ੍ਰਭ ਹੁਕਮ ਹੈ। ਇਹ ਜਿਹੜੇ ਹੁਕਮ ਤੋਂ ਥੱਲੇ ਥੱਲੇ ਵਾਲੇ ਨੇ, ਦੇਹ ਭੁਗਤਦੇ ਨੇ, ਸਰੀਰ ਦੇ ਵਿੱਚ ਚੱਲਦੇ ਨੇ, ਇਹਨਾਂ ਦੇ ਵਿੱਚ ਗੋਪਾਲ ਗੁਸਾਈ ਨੇ। ਇੱਥੇ ਜਿਹੜੇ ਜਿਹੜੇ ਇੱਥੇ ਹੈਗੇ ਨੇ, ਗੋਪਾਲ ਗੁਸਾਈ ਦਾ ਨਾਂ ਸੰਸਾਰ ਚੱਲਦਾ, ਅੱਗੇ ਨਹੀਂ ਚੱਲਦਾ। ਇਹ ਸਾਰੇ ਗੁਣ ਵਾਚਕ ਨਾ, ਔਗੁਣ ਵਾਚਕ ਨਾ, ਇੱਥੇ ਚੱਲਦੇ ਨੇ। ਗਾਹਾਂ ਕੋਈ ਨਾਂ ਨਹੀਂ, ਗਾਹਾਂ ਦਾ ਤਾਂ ਕੋਈ ਨਾਂ ਹੀ ਨਹੀਂ ਹੈ। ਗਾਹਾਂ ਕੋਈ ਵੱਖਰਾ ਨਾਂ ਕਿਸੇ ਦਾ ਹੈ ਹੀ ਨਹੀਂ, ਨਾ ਕਿਸੇ ਦਾ ਅੱਲਾ ਹੈ ਕੋਈ, ਨਾ ਕੋਈ ਗੋਬਿੰਦ ਹੈ, ਨਾ ਕੋਈ ਬ੍ਰਹਮਾ, ਨਾ ਕੋਈ ਵਿਸ਼ਨੂੰ ਹੈ, ਨਾ ਕੋਈ ਕੋਈ ਦੇਵੀ ਦੇਵਤਾ ਬਾਹਰ ਹੈ ਹੀ ਨਹੀਂ। ਇਹ ਤਾਂ ਇੱਥੇ ਹੀ ਇੱਥੇ ਬਣਾਏ ਹੋਏ ਨੇ ਸਾਡੇ, ਇੱਥੇ ਇੱਥੇ ਮੰਨੇ ਹੋਏ ਨੇ, ਆਪਣੀ ਆਪਣੀ ਭਾਸ਼ਾ 'ਚ ਨਾਂ ਰੱਖੇ ਹੋਏ ਨੇ। ਸੱਚਖੰਡ ਤਾਂ ਕੋਈ ਨਹੀਂ ਹੈ, ਕੁੱਲੇ ਹੀ ਨਹੀਂ ਇਹ ਹੈ। ਉੱਥੇ ਦੀ ਭਾਸ਼ਾ ਵੀ ਨਹੀਂ ਇਹ, ਉੱਥੇ ਦੀ ਬਾਣੀ ਉਹ ਹੋਰ ਹੈ। ਉੱਥੇ ਦੀ ਤਾਂ ਇੱਕੋ ਹੀ ਭਾਸ਼ਾ ਹੈ ਬਸ, ਸਾਰੇ ਹੀ ਸਮਝਦੇ ਨੇ ਉਹ ਭਾਸ਼ਾ ਨੂੰ, ਉਹਨੇ ਭਾਸ਼ਾ ਸਾਰਿਆਂ ਦੀ ਇਹੀ। ਉਹਦੇ ਜਿਹੜੇ ਬੰਦੇ ਨੇ ਨਾ, ਉਹਦੇ ਨਿਕਟ ਵਰਤੀ ਨੇ, ਜਿਹੜੇ ਨਿਕਟ ਵਰਤੀ, ਉਹਦੀ ਭਾਸ਼ਾ ਅਸੀਂ ਉਹ ਸਾਰਿਆਂ ਦੀ ਪਾਣੀ ਹੈ। ਮਾਇਆ ਮਾਇਆ ਉਹਦੇ ਨੇੜੇ ਰਹਿੰਦੀ ਹੈ ਨਾ, ਮਾਇਆ ਬ੍ਰਹਮ ਰਵੈ ਸਦ ਉਹਦੀ ਸੰਗਤ ਚ ਮਾਇਆ ਰਹਿੰਦੀ ਹੈ ਨਾ। ਮਾਇਆ ਦੇ ਵਿੱਚ ਪਾਣੀ ਦੀ ਭਾਸ਼ਾ ਇੱਕੋ ਹੀ ਹੈ, ਪਾਣੀ ਜੇ ਠੰਡਾ ਹੋ ਗਿਆ ਨਾ ਦਰਖਤਾਂ ਨੂੰ ਛੱਡੇ ਸੁਕਾ ਦਿੰਦਾ, ਬਰਫ਼ ਪੈ ਜਾਏ ਦਰਖਤਾਂ ਦੇ ਪੱਤੇ ਝਾੜ ਦਿੰਦਾ। ਜਿੱਥੇ ਜ਼ਿਆਦਾ ਬਰਫ਼ ਹੁੰਦੀ ਹੈ ਉੱਥੇ ਕੋਈ ਬੂਟੀ ਘਾਹ ਫੂਸ ਉੱਗਦਾ ਹੀ ਨਹੀਂ, ਜੀਵਨਾ ਨਹੀਂ ਹੁੰਦਾ। ਇੱਕੋ ਹੀ ਭਾਸ਼ਾ ਨਾ, ਫਿਰ ਪੱਥਰ ਪੱਥਰ ਤਾਂ ਰਹਿ ਸਕਦੇ ਨੇ ਉੱਥੇ, ਮਿੱਟੀ ਰਹਿ ਸਕਦੀ ਹੈ, ਹੋਰ ਨਹੀਂ ਕੁਛ ਰਹਿ ਸਕਦਾ, ਜੀਵਨ ਤਾਂ ਹੈ ਨਹੀਂ ਸਾਰਿਆਂ ਵਾਸਤੇ। ਬਰਫ਼ ਦੀ ਭਾਸ਼ਾ ਤਾਂ ਪਾਣੀ ਦੀ ਇੱਕੋ ਹੀ ਹੈ, ਜੇ ਬਹੁਤ ਗਰਮ ਪਾਣੀ ਹੋਵੇ ਉੱਥੇ ਵੀ ਜੀਵਨ ਨਹੀਂ ਹੁੰਦਾ ਸਮੁੰਦਰ ਦੇ ਵਿੱਚ, ਨਾ ਬਹੁਤ ਗਰਮ ਪਾਣੀ ਜੀਵਨ ਹੈ ਨਾ ਬਹੁਤ ਠੰਡੇ ਪਾਣੀ ਜੀਵਨ, ਭਾਸ਼ਾ ਇੱਕੋ ਹੀ ਹੈ। ਉਹ ਕਹਿੰਦਾ ਮੈਂ ਇੱਥੇ ਫਿਰੇ ਰਹੋ, ਫਿਰ ਉਹ ਕਹਿੰਦਾ ਮੇਰੇ ਨੇੜੇ ਨਾ ਆਉਣਾ, ਹੁਣ ਦੂਰ ਰਹੋ ਮੈਂ ਇੱਥੇ। ਮੱਛੀਆਂ ਜਿਉਂ ਜਿਉਂ ਉੱਤੋਂ ਸਮੁੰਦਰ ਜੰਮਦੇ ਥੱਲੇ ਚਲੀਆਂ ਜਾਂਦੀਆਂ, ਪਹਿਲਾਂ ਹੀ ਭਾਸ਼ਾ ਉਹਦੀ ਹੈਗੀ ਹੈ ਵੀ ਹੁਣ ਤੁਸੀਂ ਥੱਲੇ ਚਲੀਆਂ ਜਾਓ ਮੇਰੇ ਤੋਂ ਦੂਰ, ਜੇ ਵਿੱਚ ਆ ਗਈ ਮੱਛੀ ਬਰਫ਼ 'ਚ ਫਸ ਗਈ ਮਰਜੂ। ਜਿਹੜਾ ਅਣਗਹਿਲੀ ਕਰ ਗਿਆ ਨਾ ਛੱਡ ਕੇ ਗਿਆ ਨਾ, ਉੱਤੇ ਹੀ ਰਹਿ ਗਿਆ ਫਸਿਆ ਜਾਨਵਰ ਕੋਈ ਜੀਵ ਉਹ ਮਰਜੂਗਾ। ਬਰਫ਼ ਨੇ ਜੰਮ ਜਾਣਾ, ਪਾਣੀ ਨੇ ਜੰਮ ਜਾਣਾ, ਉਹਨੇ ਮਰ ਜਾਣਾ। ਉਹਦੀ ਭਾਸ਼ਾ ਉਹੀ ਹੈ ਨਾ ਜਾਨਵਰਾਂ ਨੂੰ, ਅੱਗ ਦੀ ਭਾਸ਼ਾ ਵੀ ਇਹੀ ਹੈ ਵੀ ਮੇਰੇ ਤੋਂ ਦੂਰ ਰਹੋ। ਜਾਨਵਰ ਕੋਈ ਵੀ ਜਾਨਵਰ ਅੱਗ 'ਤੇ ਵੱਜਦਾ ਫਿਰ, ਜਾਂ ਜੰਗਲ ਨੂੰ ਅੱਗ ਲੱਗਦੀ ਹੈ, ਜਿਹੜਾ ਜਾਨਵਰ ਵੱਜ ਸਕਦਾ ਵੱਜ ਜਾਂਦਾ, ਨਹੀਂ ਸੜ ਜਾਂਦਾ ਨੇ। ਜਿਹੜਾ ਆਪਣੇ ਆਪ ਨੂੰ ਬਚਾ ਸਕਦਾ ਬਚਾ ਲੈਂਦਾ, ਭੱਜਦੇ ਨੇ ਵਿਚਾਰੇ ਬਚਾਉਣ ਨੂੰ। ਭਾਸ਼ਾ ਕੀ ਹੈ? ਭਾਸ਼ਾ ਇੱਕੋ ਹੀ ਹੈ ਉਹਦੀ, ਉਹਦੀ ਭਾਸ਼ਾ ਹੀਟ, ਤਪਸ਼, ਸੇਕ, ਉਹਦੀ ਇੱਕੋ ਇਹ ਭਾਸ਼ਾ। ਜਾਂ ਸੇਕ ਆਉਂਦਾ ਤਾਂ ਭੱਜਦੇ ਨੇ ਅਗਲੇ, ਅਤੇ ਭਾਸ਼ਾ ਤਾਂ ਸਭ ਵਾਸਤੇ ਇੱਕੋ ਹੀ ਹੈ। ਚੂਹੇ ਨੂੰ ਸੱਪ ਖਾਂਦਾ ਜਾਂ ਅੱਗ ਲੱਗਦੀ ਹੈ, ਸੱਪ ਵੀ ਪਰੇਸ਼ਾਨ ਚੂਹਾ ਵੀ ਪਰੇਸ਼ਾਨ, ਦੋਵੇਂ ਭੱਜਦੇ ਨੇ ਫਿਰ ਇਹਤੇ। ਪਹਿਲਾਂ ਚੂਹਾ ਭੱਜਦਾ ਸੱਪ 'ਤੇ, ਫਿਰ ਸੱਪ ਭੱਜਦਾ ਅੱਗ 'ਤੇ, ਸੱਪ ਨੂੰ ਖਾਣ ਵਾਲਾ ਉਹ ਵੀ ਭੱਜਦਾ ਅੱਗ 'ਤੇ, ਉਹਨੂੰ ਗਾਹਾਂ ਖਾਣ ਵਾਲਾ ਉਹ ਵੀ ਭੱਜਦਾ ਅੱਗ 'ਤੇ, ਅੱਗ 'ਤੇ ਫਿਰ ਸਾਰੇ ਹੀ ਭੱਜਦੇ ਨੇ। ਇੱਕ ਦੂਜੇ ਨੂੰ ਖਾਣ ਵਾਲੇ ਨੇ, ਇੱਕ ਦੂਜੇ ਨੂੰ ਭਜਾਉਣ ਵਾਲੇ, ਅੱਗ ਤੋਂ ਸਾਰੇ ਹੀ ਭੱਜਦੇ ਨੇ ਫਿਰ ਬਚਾ। ਅਰ ਬੋਲਦੀ ਹੈ ਨਹੀਂ ਅੱਗ ਕਿਸੇ ਨੂੰ ਕੁਛ, ਐਂ ਨਹੀਂ ਕਹਿੰਦੀ ਹੁਣ ਚੂਹੇ ਦੀ ਵਾਰੀ ਹੈ, ਹਾਲੇ ਸੱਪ ਦੀ ਫੇਰ ਆਊਗੀ ਜਾਂ ਬਿੱਲੀ ਦੀ ਫੇਰ ਆਊਗੀ, ਤੂੰ ਹਾਲੇ ਖੜ ਜਾ, ਪਹਿਲਾਂ ਚੂਹੇ ਦਾ ਨੰਬਰ ਹੈ ਫਿਰ ਤੇਰਾ ਆਊਗਾ। ਉਹਦੀ ਇੱਕੋ ਹੀ ਭਾਸ਼ਾ ਸਾਰੇ ਭੱਜ ਲੈਂਦੇ ਨੇ, ਐਵੇਂ ਹੀ ਉਹਦੀ ਪਰਮੇਸ਼ਰ ਦੀ ਭਾਸ਼ਾ, ਉਹਦੇ ਨਿਕਟ ਪਾਤੀਆਂ ਦੀ ਜਿਹੜੀ ਭਾਸ਼ਾ ਇਹੀ ਉਹਦੀ ਭਾਸ਼ਾ, ਇੱਕੋ ਹੀ ਬੋਲੀ ਹੈ ਉਹਦੀ ਸਾਰਿਆਂ ਵਾਸਤੇ।
ਮੇਰਾ ਪ੍ਰਭ ਰਵਿਆ ਸਰਬੇ ਠਾਈ,
ਉਹਨੂੰ ਕਹਿੰਦੇ ਨੇ ਬੀਜ ਮੰਤਰ ਸਰਬ ਕੋ ਗਿਆਨ। ਅੱਗ ਦਾ ਵੀ ਬੀਜ ਮੰਤਰ ਹੈ, ਸਰਬ ਕੋ ਗਿਆਨ ਦੇ ਦਿੰਦੀ ਹੈ। ਅੱਗ ਦੀ ਜਿਹੜੀ ਭਾਸ਼ਾ ਉਹ ਵੀ ਬੀਜ ਮੰਤਰ ਹੈ, ਬੀਜ ਮੰਤਰ ਹੈ ਤੇ ਉਹਦੀ ਵੀ ਭਾਸ਼ਾ ਬੀਜ ਮੰਤਰ ਹੈ, ਇੱਕੋ ਹੀ ਮੰਤਰ ਹੈ ਸਾਰਾ। ਹੀਟ ਦੂਰੋਂ ਹੀ ਦੱਸਦਾ, ਹੀਟ ਦੂਰੋਂ ਹੀ ਆਉਂਦੀ ਹੈ, ਪਤਾ ਲੱਗਦਾ ਇੱਧਰੋਂ ਨੇੜੇ ਨਾ ਜੀ। ਹਾਂ ਜੜ ਜਾ ਸੀ ਢੋਲਾ, ਆਹੀ ਹੈ ਉਹਦੀ ਭਾਸ਼ਾ। ਮੇਰਾ ਪ੍ਰਭ ਰਵਿਆ ਸਰਬੇ ਠਾਈ, ਸਾਰਿਆਂ ਹਿਰਦਿਆਂ 'ਚ ਰਵਿਆ ਹੋਇਆ ਪ੍ਰਭ ਮੇਰਾ। ਉਹਦੀ ਬੋਲੀ ਵੀ ਐਸੀ ਬੀਜ ਮੰਤਰ ਹੈ। ਹਾਂਜੀ,
ਮਨ ਹੈ ਹਾਟ, ਮਨ ਹੈ ਪਾਟ, ਮਨ ਹੈ ਪਾ ਸਾਰੀ,
ਮਨ ਹੈ
ਹਾਟ, ਮਨ ਹੈ ਪਾਟ, ਮਨ ਹੈ ਪਾ ਸਾਰੀ,
ਨਾਮੇ
ਮਨ ਹੈ, ਮਨ ਹੈ ਹਾਟ, ਮਨ ਹੈ ਪਾਟ।
ਅੱਛਾ,
ਮਨ
ਉਹਦੇ ਮਨਾਂ ਨਾਲ, ਉਹਦੀ ਮਨੋਤ ਨਾਲ, ਉਹ ਜੇ ਆਪਾਂ ਉਹਨੂੰ ਮੰਨ ਕੇ ਚੱਲੀਏ ਤਾਂ ਹੀ ਹੱਟ ਹੈ, ਤਾਂ ਹੀ ਇਹ ਗਿਆਨ ਦਾ ਲੈਣ ਦੇਣ। ਜੇ ਅੰਦਰ ਨਹੀਂ ਮੰਨਦੇ, ਜੇ ਅੰਦਰ ਰਾਮ ਨੂੰ ਨਹੀਂ ਮੰਨਦੇ, ਰਾਮ ਅੰਦਰ ਨਹੀਂ ਲੱਭਿਆ, ਉਹਦੀ ਦੁਕਾਨ ਬਾਹਰ ਹੈ। ਉਹਦੇ ਵਾਸਤੇ ਦੁਕਾਨ ਬਾਹਰ ਹੈ। ਜਿਹੜਾ ਕਹਿ ਖੁੱਲ੍ਹੇ ਹੱਟ ਹੋਏ ਵਪਾਰ, ਮਨ ਹਟੜੀ ਤਨ ਹਟੜੀ ਹੈ ਮਨ ਬਨਜਾਰਾ, ਤਾਂ ਹੈ ਜੇ ਮੰਨੀਏ, ਮੰਨਣ ਵਾਲਾ ਹੈ ਬਾਣੀ। ਜਿਨ੍ਹਾਂ ਨੇ ਗੁਰਬਾਣੀ ਨੂੰ ਮੰਨਿਆ ਉਹਨਾਂ ਨੇ ਵਪਾਰ ਅੰਦਰ ਕੀਤਾ, ਉਹਨਾਂ ਦਾ ਵਪਾਰ ਅੰਦਰ ਹੈ। ਜਿਨ੍ਹਾਂ ਨੂੰ ਨਹੀਂ ਸਮਝ ਆਈ, ਨਹੀਂ ਮੰਨਿਆ, ਉਹਨਾਂ ਦਾ ਵਪਾਰ ਬਾਹਰ ਹੈ। ਜਿਨ੍ਹਾਂ ਨੇ ਮੰਨਿਆ ਉਹਨਾਂ ਦਾ ਨਾਮ ਧਨ, ਉਹਨਾਂ ਦਾ ਨਾਮ ਧਨ ਹੈ ਕਿ ਉਹ ਨਾਮ ਦੇ ਵਪਾਰੀ ਨੇ, ਹਰ ਜਨ ਨਾਮੇ ਕੇ ਵਪਾਰੀ ਹੈ। ਜਿਨ੍ਹਾਂ ਨੇ ਨਹੀਂ ਮੰਨਿਆ, ਨਹੀਂ ਸੁਣਿਆ, ਨਹੀਂ ਸਮਝਿਆ, ਉਹਨਾਂ ਦਾ ਵਪਾਰ ਬਾਹਰ ਹੈ। ਉਹਨਾਂ ਦਾ ਧਨ ਸੰਸਾਰੀ ਧਨ ਹੈ, ਨਾਮ ਧਨ ਨੂੰ ਤਾਂ ਉਹ ਜਾਣਦੇ ਹੀ ਨਹੀਂ, ਉਹਨਾਂ ਵਾਸਤੇ ਨਾਮ ਧਨ ਨਹੀਂ ਹੁੰਦਾ। ਮੰਨਣ ਵਾਲਿਆਂ ਵਾਸਤੇ ਸਭ ਕੁਛ ਹੈ, ਨਾ ਮੰਨਣ ਵਾਲਿਆਂ ਵਾਸਤੇ ਕੁਛ ਵੀ ਨਹੀਂ। ਮਨ ਹੈ ਹਾਟ,
ਮਨ ਹੈ ਪਾਠ,
ਮਨ ਹੈ ਪਾਠ। ਜੇ ਮੰਨ ਲਵੇ ਤਾਂ ਪਾਠ ਪਟੰਬਰ ਹੁੰਦਾ ਹੁੰਦਾ ਹੈ। ਫਿਰ ਪਾਠ ਪੈਂਦਾ ਚਾਹੇ ਪੱਟ, ਉਹ ਜਿਹੜਾ ਪੱਟ ਪਹਿਨਣਾ ਨਾ, ਫਿਰ ਆਕਾਸ਼ ਰੂਪੀ ਪੱਟ ਇਹਦੇ 'ਤੇ ਪੜਦਾ ਮਿਲਦਾ ਇਹਨੂੰ, ਉਹ ਦਰੋਪਤਾ ਨੂੰ। ਹੈਂ, ਹਾਂ, ਪਾਠ ਪੱਟਣ, ਪਾਠ ਪੱਟਣ ਦਾ ਮਤਲਬ ਪਹਿਨਣਾ, ਪਾਠ ਪੱਠਣ ਹੁੰਦਾ, ਪਾਠ ਪੱਟਣ ਹੁੰਦਾ, ਪੱਟਣ ਦਾ ਮਤਲਬ ਪਹਿਨਣਾ। ਹਾਂ, ਆ ਜਿਹੜੀ ਹਨੇਰੇ ਦੇ ਥਾਂ ਰੋਸ਼ਨੀ ਆਉਣੀ ਹੈ ਨਾ, ਜਿੱਥੇ ਹਨੇਰਾ ਹੈ ਉਹਦੇ ਥਾਂ ਜਿਹੜੀ ਰੋਸ਼ਨੀ ਆਉਣੀ ਹੈ, ਇਹ ਪਾਠ ਪਹਿਨੇ। ਪਹਿਲਾਂ ਹਨੇਰਾ ਨਾ ਅੰਦਰ, ਜਿਹੜੀ ਉੱਤੇ ਰੋਸ਼ਨੀ ਆ ਕੇ ਟਿਕਣੀ ਹੈ, ਜਿਵੇਂ ਹੁਣ ਸੂਰਜ ਦੀ ਰੋਸ਼ਨੀ ਟਿਕਣੀ ਹੈ ਹਨੇਰੇ 'ਤੇ ਆ ਕੇ, ਇਹ ਉਹਨੇ ਪਾਠ ਪਹਿਨ ਲਿਆ। ਪਾਠ ਕੱਪੜਾ ਹੀ ਪਹਿਨਿਆ ਹੋਇਆ, ਉਨਾ ਚਿਰ ਪਹਿਨਿਆ ਹੋਇਆ ਜਿੰਨਾ ਚਿਰ ਸੂਰਜ ਰੋਸ਼ਨੀ ਦੇ ਰਿਹਾ। ਜੇ ਸੂਰਜ ਗਾਇਬ ਹੋ ਗਿਆ, ਪਾਠ ਨਹੀਂ ਰਿਹਾ, ਫਿਰ ਉਹੀ ਹਨੇਰਾ ਹੋ ਗਿਆ। ਇਹ ਪਾਠ ਲਗਾਤਾਰ ਰੋਸ਼ਨੀ ਆਈ ਤਾਂ ਹੀ ਪਾਠ ਰਹਿੰਦਾ, ਜਾਂ ਰੋਸ਼ਨੀ ਪਿੱਛੋਂ ਬੰਦ, ਇਹ ਪਰਮਾਨੈਂਟ ਨਹੀਂ ਪਾਠ ਹੁੰਦਾ। ਫਿਰ ਇਹ ਕੋਈ ਐਸੀ ਗੱਲ ਨਹੀਂ ਹੈ ਵੀ ਇੱਕ ਵਾਰ ਪਹਿਨ ਲਿਆ ਪਹਿਨੇ ਹੀ ਰਹੂਗਾ। ਇਹ ਧਿਆਨ ਨਾਲ ਟਿਕਿਆ ਰਹਿੰਦਾ ਹੈ, ਜੇ ਵਿਸਰ ਜਾਵੇ ਫਿਰ ਖੁਆਰੀ ਸ਼ੁਰੂ ਹੋ ਗਈ। ਜੇ ਵਿਸਰ ਜਾਵੇ ਤਾਂ ਪਾਠ ਨਹੀਂ ਰਹਿੰਦਾ, ਫਿਰ ਹਨੇਰਾ ਹੋ ਜਾਂਦਾ। ਵਿਸਰਦੀ ਸਾਰੇ ਹਨੇਰਾ, ਜਿੰਨਾ ਚਿਰ ਨਹੀਂ ਵਿਸਰਿਆ ਪਾਠ ਕਾਇਮ ਹੈ। ਛੱਤ ਹੈ ਜਿਹੜੀ, ਜਿੰਨਾ ਚਿਰ ਖੜੀ ਹੈ ਇਹਨੂੰ ਪਾਠ ਕਹਿੰਦੇ ਨੇ। ਜਿਹੜਾ ਆਪਾਂ ਕਹਿੰਦੇ ਹਾਂ ਛੱਤ, ਉੱਧਰ ਪਾਠ ਕਹਿੰਦੇ ਨੇ ਯੂਪੀ 'ਚ, ਇਹਨੂੰ ਪਾਠ ਕਹਿੰਦੇ ਨੇ। ਪਟਾਓ ਕਿੰਨਾ, ਕਿੰਨਾ ਛੱਤਿਆ ਹੋਇਆ ਤੁਹਾਡੇ ਕੋਲ? ਹਾਂ, ਜਿਹੜਾ ਕਵਰਡ ਏਰੀਆ ਹੁੰਦਾ ਨਾ, ਕਵਰਡ, ਉਹਨੂੰ ਪਟਾਓ ਕਹਿੰਦੇ ਨੇ। ਉਹ ਛੱਤਿਆ ਹੋਇਆ ਏਰੀਆ, ਛੱਤਿਆ ਹੋਇਆ ਏਰੀਆ ਕੁਛ ਉੱਤੇ ਪਾਇਆ ਹੋਇਆ ਨਾ, ਕਵਰਡ ਹੈ ਨਾ, ਇਸ ਕਰਕੇ ਗਿਆਨ ਦਾ ਕਵਰਡ ਏਰੀਆ ਜਿਹੜਾ ਹੈ। ਜਿੰਨਾ ਸਾਡੀਆਂ ਗਿਆਨਤਾ ਨੂੰ ਗਿਆਨ ਨੇ ਕਵਰ ਕਰ ਲਿਆ, ਉਹ ਪਾਠ ਹੋ ਗਿਆ। ਮਾਨੇ ਹੈ ਪਾਸਾਰੀ, ਮੰਨਣ ਵਾਲੇ ਪਾਸਾਰ ਹੈ, ਪਾਸਾਰੀ ਹੈ, ਉਹ ਪਾਸਾਰੀ ਹੈ, ਇੱਕ ਪੰਸਾਰੀ ਹੈ ਸਾਡੇ। ਸਾਡੇ ਦੁਕਾਨ 'ਚ ਪੰਸਾਰੀ ਹੈ, ਇੱਥੇ ਪਾਸਾਰੀ ਹੈ। ਪੰਸਾਰੀ ਦਾ ਹੈਗਾ ਜਿਹੜਾ ਖਾਣ ਪੀਣ ਦਾ ਸਮਾਨ ਰੱਖਦਾ, ਪਾਸ ਉਹਦੇ ਕੋਲ ਤਾਂ ਬਹੁਤ ਜ਼ਿਆਦਾ ਸਮਾਨ ਹੁੰਦਾ, ਤਰ੍ਹਾਂ ਤਰ੍ਹਾਂ ਦਾ ਹੁੰਦਾ ਪੰਸਾਰੀ ਕੋਲ। ਹਲਦੀ, ਲੂਣ, ਮਿਰਚ, ਮਸਾਲਾ ਸਾਰੀਆਂ ਚੀਜ਼ਾਂ ਹੁੰਦੀਆਂ, ਉਹ ਪੰਸਾਰੀ ਦੀ ਦੁਕਾਨ ਕਹਿੰਦੇ ਨੇ। ਖਾਣ ਪੀਣ ਦਾ ਸਾਰਾ ਸਮਾਨ ਹੁੰਦਾ, ਇਹ ਪਾਸਾਰੀ ਹੈ। ਚੀਜ਼ ਸੌਦਾ ਇੱਕੋ ਹੀ ਹੈ, ਇਹ ਪਸਰਦਾ, ਗਿਆਨ ਫੈਲਦਾ, ਇਹ ਬੁੱਧ ਦਾ ਵਿਕਾਸ ਵਿਕਾਸ ਕਰਦਾ, ਵਿਕਾਸ ਕਰਦਾ, ਰੋਸ਼ਨੀ ਕਰਦਾ, ਰੋਸ਼ਨੀ ਫੈਲਾਉਂਦਾ। ਪਾਸਾਰੀ ਹੈ ਜਿਹੜਾ, ਰੋਸ਼ਨੀ ਫੈਲਾਉਣ ਵਾਲਾ ਅੰਦਰ, ਅਗਿਆਨਤਾ ਫੈਲਾਉਣ ਵਾਲਾ ਨਹੀਂ ਹੈ, ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦਾ ਪਸਾਰਾ ਕਰਨ ਵਾਲਾ, ਚਾਨਣ ਦਾ ਪਸਾਰਾ ਕਰਨ ਵਾਲਾ ਸਭ ਦੇ ਅੰਦਰ। ਇਹੀ ਗੱਲ ਕਹਿੰਦਾ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਤੂੰ ਕਾਲੇ ਕਾਹਤੇ ਲੇਖ ਲਿਖਦਾ, ਚਿੱਟੇ ਲੇਖ ਲਿਖ, ਪਸਾਰ ਕਰ, ਗਿਆਨ ਦਾ ਪਸਾਰਾ ਕਰ ਸਭ ਦੇ ਅੰਦਰ। ਉਹ ਜਿੱਥੇ ਕਾਲੇ ਲੇਖ ਨੇ ਉੱਥੇ ਚਿੱਟੀ ਸਿਆਹੀ ਫੇਰਦੇ, ਉਹਦੇ ਚਿੱਟੇ ਲੇਖ ਕਰਦੇ ਕਾਲਿਆਂ ਦੇ ਉੱਤੇ ਦੀ, ਕਾਲੇ ਅੱਖਰ ਹੁੰਦੇ ਨੇ, ਚਿੱਟੇ ਵੀ ਤਾਂ ਕਰ ਦਈਦੇ ਨੇ, ਚਿੱਟਾ ਰੰਗ ਲਾ ਦਿਓ ਕਾਲਾ ਢਕਿਆ ਜਾਊਗਾ, ਚਿੱਟੇ ਚੀਜ਼ ਨਾਲ ਉੱਤੇ ਅੱਖਰ ਲਿਖ ਦਿਓ, ਗਿਆਨ ਦੇ ਅੱਖਰ ਲਿਖੋ, ਅਗਿਆਨਤਾ ਦੇ ਅੱਖਰ ਨਾ ਲਿਖੋ। ਜਿਹੜੇ ਅਗਿਆਨਤਾ ਦੀ ਪੜ੍ਹਾਈ ਪੜ੍ਹਾਉਂਦੇ ਨੇ ਉਹ ਕਾਲੇ ਲੇਖ ਲਿਖਦੇ ਨੇ, ਜਿਹੜੇ ਗੁਰਮਤਿ ਦਾ ਗਿਆਨ ਦਿੰਦੇ ਨੇ ਉਹ ਪਸਾਰਾ ਕਰਦੇ ਨੇ। ਅਕਲ ਦਾ ਪਸਾਰਾ ਕਰਨਾ, ਬੁੱਧ ਦਾ ਪਸਾਰਾ ਕਰਨਾ, ਬੁੱਧ ਦਾ ਵਿਕਾਸ ਤਾਂ ਕਰਦੇ ਨੇ, ਵਿਕਾਸ ਔਰ ਵਿਕਾਸ 'ਚ ਕੀ ਫਰਕ ਹੈ? ਜਿਹੜੇ ਬੁੱਧ ਦੇ ਗਿਆਨ ਦੇ ਨਾਲ ਹੰਕਾਰ ਪੈਦਾ ਹੋਵੇ ਉਹ ਵਿਕਾਸ ਨਹੀਂ ਹੁੰਦਾ। ਅਕਲ ਤਾਂ ਆਈ, ਰੋਸ਼ਨੀ ਵੀ ਹੋਈ, ਪਰ ਹੰਕਾਰ ਆ ਗਿਆ ਨਾਲ, ਵਿਕਾਸ ਨਹੀਂ ਹੈ, ਖੁਸ਼ੀ ਨਹੀਂ ਉਹਦੇ ਨਾਲ, ਚਿੰਤਾ ਨਹੀਂ ਹੈ ਉਹ ਹਟਦੀ ਉਹਦੇ ਨਾਲ। ਵਿਕਾਸ ਵਾਲੇ ਚਿੰਤਾ ਮੁਕਤ ਹੁੰਦੇ ਨੇ, ਵਿਕਾਸ ਵਾਲੇ ਚਿੰਤਾ ਮੁਕਤ ਨਹੀਂ ਹੁੰਦੇ। ਜਿਉਂ ਜਿਉਂ ਅਕਲ ਜ਼ਿਆਦਾ ਕਹਾਂ ਜਾਂਦੀ ਹੈ ਚਿੰਤਾ ਵੱਧਦੀ ਜਾਂਦੀ ਹੈ, ਜਿਉਂ ਜਿਉਂ ਖਤਰਨਾਕ ਹਥਿਆਰ ਬਣਾਉਂਦੇ ਰਹੇ, ਖੋਜ ਚੱਲਦੀ ਰਹੀ, ਚਿੰਤਾ ਵੱਧਦੀ ਰਹੀ। ਜੇ ਦੁਸ਼ਮਣ ਨੇ ਵੀ ਇਹ ਇੱਕ ਟੈਕਨੋਲੋਜੀ ਅਪਣਾ ਲਈ, ਸਾਡਾ ਕੀ ਹੋਊਗਾ? ਜਿਹੜੀ ਮੈਂ ਖੋਜ ਕੀਤੀ ਹੈ ਮੇਰਾ ਦੁਸ਼ਮਣ ਵੀ ਕਰ ਸਕਦਾ, ਫਿਰ ਮੈਂ ਇਹਦਾ ਤੋੜ ਕੀ ਕਰੂੰਗਾ, ਮੈਂ ਇਹ ਤੋਂ ਬਚਾ ਕਿਵੇਂ ਕਰੂੰਗਾ? ਉਹ ਤੋਂ ਉਹਦੇ ਨਾਲ ਬਚਾ ਦਾ ਫਿਕਰ ਪਹਿਲਾਂ ਪੈ ਗਿਆ। ਸਲਵਾਰ ਤਾਂ ਮੈਂ ਵੀ ਬਣਾ ਲਈ, ਮੈਂ ਲੈ ਕੇ ਜਾਊਂਗਾ ਮੈਦਾਨ 'ਚ, ਉਹਨੇ ਵੀ ਬਣਾ ਲੈਣੀ ਹੈ, ਪਹਿਲਾਂ ਹੀ ਬਣਾ ਲਵੇ ਸ਼ਾਇਦ ਉਹਨੂੰ ਪਤਾ ਲੱਗ ਜਾਵੇ। ਮੈਂ ਇਹਨੂੰ ਫਿਰ ਉਹਦਾ ਫਿਕਰ ਵੀ ਨਾਲ ਪੈ ਗਿਆ, ਜੇ ਉਹਦੇ ਕੋਲ ਹੈ ਮੇਰੇ ਕੋਲ ਵੀ ਹੈ ਫਿਰ ਤਾਂ ਬਰਾਬਰ ਹੋ ਗਈਆਂ ਦੋਵੇਂ ਤਲਵਾਰਾਂ। ਮੈਂ ਉਹਦੀ ਤਲਵਾਰ ਦਾ ਇਲਾਜ ਕੀ ਕਰਾਂ? ਮੈਂ ਉਹਦਾ ਇਲਾਜ ਢੂੰਡ ਲਿਆ, ਉਹਨੇ ਵੀ ਢੂੰਡ ਲਿਆ, ਫਿਰ ਚਿੰਤਾ ਹੋ ਗਈ। ਫਿਰ ਹੁਣ ਮੈਂ ਕੀ ਕਰਾਂ? ਅੱਗੇ ਤੀਰ ਬਣਾਵਾਂ, ਦੂਰੋਂ ਹੀ ਮਾਰਾਂ? ਉਹਨੇ ਵੀ ਬਣਾ ਲਿਆ, ਫਿਰ ਚਿੰਤਾ ਹੋ ਗਈ। ਹੁਣ ਹੋਰ ਕੀ ਬਣਾਵਾਂ? ਫਿਰ ਬਰੂਦ ਆਜ਼ਾਦ ਕਰ ਲਿਆ, ਬੰਦੂਕਾਂ ਬਣਾ ਲਈਆਂ, ਉਹਨੇ ਵੀ ਬਣਾ ਲਈਆਂ, ਫਿਰ ਫਿਕਰ ਹੋ ਗਿਆ, ਫਿਕਰ ਵੱਧਦਾ ਹੀ ਚਲਿਆ ਗਿਆ, ਚਿੰਤਾ ਵਧਦੀ ਹੋਈ ਚਲੀ ਗਈ। ਵਿਕਾਸ ਹੋਇਆ ਅਤੇ ਨਾਲ ਚਿੰਤਾ ਵਧੀ। ਵਿਕਾਸ ਕਿੱਥੋਂ ਆਉਣਾ ਸੀ? ਵਿਕਾਸ ਤਾਂ ਆਉਣਾ ਸੀ, ਵਿਕਾਸ ਹੋਵੇ ਚਿੰਤਾ ਘਟੇ ਫਿਰ ਵਿਕਾਸ ਹੈ। ਜਿਹੜੇ ਵਿਕਾਸ ਨਾਲ ਚਿੰਤਾ ਮੁਕਤ ਹੁੰਦਾ ਉਹ ਵਿਕਾਸ ਹੈ, ਜਿਹੜੇ ਵਿਕਾਸ ਨਾਲ ਚਿੰਤਾ ਵੱਧਦੀ ਉਹ ਵਿਨਾਸ਼ ਹੈ। ਹੈ ਦੋਵੇਂ ਵਿਕਾਸ, ਰੂਪ ਦੋ ਅੱਡ ਅੱਡ ਨੇ, ਵਿਕਾਸ ਦੇ ਦੋ ਰੂਪ ਨੇ। ਇੱਕ ਤਾਂ ਵਿਕਾਸ ਤੋਂ ਵਿਨਾਸ਼ ਪੈਦਾ ਹੁੰਦਾ, ਕਿਉਂ? ਉਹ ਤਾਂ ਵਿਸ਼ਵਾਸ ਪੈਦਾ ਨਹੀਂ ਹੁੰਦਾ। ਜਿਹੜੇ ਵਿਕਾਸ ਤੋਂ ਵਿਸ਼ਵਾਸ ਪੈਦਾ ਹੁੰਦਾ, ਇੱਕ ਦੂਜੇ 'ਤੇ ਭਰੋਸਾ ਕਰਦੇ ਹਾਂ ਅਸੀਂ, ਜਿਹੜਾ ਗਿਆਨ ਇੱਕ ਦੂਜੇ 'ਤੇ ਭਰੋਸਾ ਕਰਾਉਂਦਾ, ਕਰਦੇ ਹਾਂ ਅਸੀਂ ਇੱਕ ਦੂਜੇ 'ਤੇ, ਉਹ ਵਿਕਾਸ ਵੱਲ ਨੂੰ ਲੈ ਜਾਂਦਾ। ਜਿਹੜਾ ਗਿਆਨ ਭਰੋਸਾ ਹੀ ਨਹੀਂ ਕਰਨ ਦਿੰਦਾ ਦੂਜੇ 'ਤੇ, ਦੂਜੇ 'ਤੇ ਪੜਦਾ ਰੱਖਣਾ ਅਸੀਂ, ਦੂਜੇ ਨੂੰ ਦੱਸਣਾ ਨਹੀਂ, ਉਹ ਵਿਨਾਸ਼ਕਾਰੀ ਹੁੰਦਾ। ਟੈਕਨੋਲੋਜੀ ਦਾ ਗਿਆਨ ਜਿਹੜਾ ਹੈਗਾ ਉਹ ਅਸੀਂ ਦੂਜੇ ਨੂੰ ਦੱਸਦੇ ਨਹੀਂ, ਉਹ ਤਾਂ ਲੁਕੋ ਕੇ ਰੱਖਦੇ ਹਾਂ, ਕਿਉਂ? ਸਾਡੇ ਮਨ 'ਚ ਖੋਟ ਹੈ ਨਾ ਵੀ ਦੂਜੇ ਨੂੰ ਅਸੀਂ ਨਾਸ਼ ਕਰ ਦੇਣਾ, ਅਸੀਂ ਜਿਉਂਦੇ ਰਹਿਣਾ। ਉਹ ਜੋ ਕੀ ਪੈਦਾ ਹੋਊ? ਉਹ ਜੋ ਵਿਨਾਸ਼ ਪੈਦਾ ਹੋਊ, ਬੁੱਧੀ ਦਾ ਵਿਨਾਸ਼, ਚਿੰਤਾ, ਫਿਕਰ, ਤਾਂ ਉਧਰ ਨੂੰ ਚਲੇ ਗਏ। ਵਿਦਵਾਨ ਇੱਦਾਂ ਹੀ ਚਲੇ ਜਾਂਦੇ ਹੁੰਦੇ ਨੇ, ਸਵਾਰਥੀ ਹੁੰਦੇ ਨੇ ਨਾ, ਉਹ ਵਿਕਾਸ ਵਿੱਚ ਸਵਾਰਥ ਸੀ। ਵਿਕਾਸ ਸ਼ੁਰੂ ਸਵਾਰਥ ਤੋਂ ਹੋਇਆ, ਸਾਇੰਸ ਦੀ ਖੋਜ ਦੇ ਪਿੱਛੇ ਹੁੰਦਾ ਹੀ ਸਵਾਰਥ ਹੈ, ਜਿਹੜੀ ਮਾਇਆ ਦੀ ਖੋਜ ਆ ਨਾ ਉਹ ਤਾਂ ਸਵਾਰਥ ਪ੍ਰਧਾਨ ਹੁੰਦਾ, ਸਵਾਰਥ ਵਾਸਤੇ ਹੀ ਕਰੀ ਦੀ ਹੈ ਉਹ ਤਾਂ। ਸਵਾਰਥ ਜਿੱਥੇ ਹੋਊ ਵਿਨਾਸ਼ ਹੋਊਗਾ, ਪਰਮਾਰਥ ਜਿੱਥੇ ਹੋਊ ਉੱਥੇ ਵਿਕਾਸ ਹੋਊਗਾ। ਹਾਂਜੀ,
ਮਨ ਹੈ ਬਸ ਹੈ ਨਾਨਾ ਭੇਦੀ, ਪਰਮਤ ਹੈ ਸੰਸਾਰੀ।
ਨਾਨਾ
ਮਨ ਹੈ ਬਸ ਹੈ,
ਮਨ ਹੈ
ਬਸ ਹੈ,
ਬਸ ਹੈ,
ਬਸ ਹੈ।
ਜਦ ਮਨ ਬਸ ਜਾਂਦਾ, ਜੇ ਮਨ ਟਿਕਦਾ ਹੈ, ਮਨ ਬਸ ਜਾਵੇ ਟਿਕ ਜਾਵੇ। ਹਾਂ,
ਨਾਨਾ ਭੇਦੀ,
ਨਾਨਾ ਭੇਦੀ, ਨਾਨਾ ਪ੍ਰਕਾਰ ਦੇ ਜਿਹੜੇ ਭੇਦ ਨੇ, ਭੇਦੀ ਨਾਨਾ ਪ੍ਰਕਾਰ ਨਾਲ ਜਦ ਇਹਦੇ ਭੇਦ ਇਹਦੇ 'ਚ ਭੇਦ ਦੂਰ ਕੀਤੇ, ਭੇਦਿਆ ਇਹਨੂੰ ਮਨ ਨੂੰ, ਮਨ ਦੇ ਜਿਹੜੀਆਂ ਕਮੀਆਂ ਸੀਆਂ ਨਾਨਾ ਪ੍ਰਕਾਰ ਦੀਆਂ ਜਦ ਉਹ ਭੇਦੀਆਂ ਗਈਆਂ, ਭੇਦਾ ਹੈ ਜਿਹੜਾ ਭਰਮ ਹੈ ਭੇਦਿਆ ਜਾਣਾ, ਮਨ ਦੇ ਵਿੱਚ ਭਰਮ ਹੈ ਨਾ ਉਹ ਭੇਦਿਆ ਜਾਣਾ, ਭੇਦਿਆ ਜਾਣਾ ਕੱਟਿਆ ਜਾਣਾ, ਭਰਮ ਦੇ ਵਿੱਚ ਛੇਕ ਕਰਨਾ ਤਾਂ ਰੋਸ਼ਨੀ ਹੋਣੀ।
ਪਰਮਤ ਹੈ ਸੰਸਾਰੀ,
ਹਾਂ ਭਰਮ ਹਨੇਰਾ ਪੈਦਾ ਕਰਦਾ,
ਪਰਮਤ ਹੈ ਸੰਸਾਰੀ,
ਹਾਂ ਸੰਸਾਰੀ ਹੈ।
ਗੁਰ ਕੈ ਸ਼ਬਦ,
ਇਹ ਜਿਹੜੇ ਭੇਦ ਨੇ ਭਰਮ ਦੇ, ਮਤ ਭੇਦ ਨੇ ਮਨ ਵਿੱਚ, ਇਹ ਸੰਸਾਰ ਦੇ ਵਿੱਚ ਮਤ ਭੇਦ ਜਿਹੜੇ ਪੈਦਾ ਹੁੰਦੇ ਨੇ ਇਹੀ ਵਿਨਾਸ਼ ਦਾ ਕਾਰਨ, ਅਗਿਆਨਤਾ ਦਾ ਕਾਰਨ। ਹਾਂਜੀ,
ਗੁਰ ਕੈ ਸ਼ਬਦੀ ਇਹ ਮਨ ਰਾਤਾ ਦੁਬਦਾ ਸਹਿਜ ਸਮਾਣੀ,
ਜਿੰਨੀਆਂ ਮਨਵੱਤਾਂ ਨੇ ਇਹ ਕਾਰਨ ਨੇ ਮਤ ਭੇਦ ਦੇ,
ਨਾਨਾ ਭੇਦੀ ਪਰਮਤ ਹੈ ਸੰਸਾਰੀ।
ਹਾਂ ਪਰਮਤ ਸੰਸਾਰ ਭਰਮਿਆ ਹੈ ਮਤ ਭੇਦ ਨੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਮਤ ਭੇਦ ਹੈ ਜਿੱਥੇ ਤੱਕ ਉੱਥੇ ਤੱਕ ਭਰਮ ਰਹੂਗਾ, ਭਰਮ ਪੈਦਾ ਹੋਊਗਾ। ਇਸ ਕਰਕੇ ਭਰਮਿਆ ਹੋਇਆ ਸੰਸਾਰ, ਅੰਦਰ ਰਾਮ ਹੈ ਨਹੀਂ ਮੰਨਦੇ ਲੋਕ, ਅੰਦਰਲਾ ਰਾਮ ਵਸਾਰਿਆ ਹੋਇਆ, ਮੂੰਹ ਨਾਲ ਕਹਿੰਦੇ ਨੇ ਅੰਦਰੋਂ ਮੰਨਦੇ ਨਹੀਂ, ਮੰਨਦੇ ਨਹੀਂ, ਮੰਨਣਾ ਤਾਂ ਹੀ ਚੱਲਦਾ ਨਾ ਗੱਲ, ਮੰਨਣਾ ਦੀ ਮੰਨਣ ਨਾਲ ਹੈ, ਜਿਹੜੇ ਮੰਨਦੇ ਨਹੀਂ ਉਹਨਾਂ ਦੇ ਅੰਦਰ ਮਤਭੇਦ ਹੈ। ਹਾਂ, ਇਹੀ ਭਰਮ ਹੈ ਸੰਸਾਰ 'ਚ ਪੈਦਾ ਹੁੰਦਾ, ਜੇ ਸਾਰੇ ਮੰਨਣ ਅੰਦਰ ਰਾਮ ਹੈ, ਰਾਮ ਦੀ ਆਵਾਜ਼ ਹੈ, ਔਰ ਅੰਦਰੋਂ ਲੱਭਣ ਲੱਗ ਜਾਣ ਮਤਭੇਦ ਸਾਰੇ ਖਤਮ ਹੋ ਜਾਣਗੇ, ਫਿਰ ਵਿਕਾਸ ਵੀ ਰਹੂਗਾ, ਵਿਕਾਸ ਵੀ ਵਿਨਾਸ਼ਕਾਰੀ ਨਹੀਂ ਰਹਿੰਦਾ, ਵਿਕਾਸ ਵੀ ਵਿਨਾਸ਼ਕਾਰੀ ਨਹੀਂ ਰਹਿੰਦਾ ਜੇ ਸਵਾਰਥ ਛੱਡ ਦਈਏ, ਵਿਕਾਸ ਨੂੰ ਸਵਾਰਥ ਵਾਸਤੇ ਨਾ ਇਸਤੇਮਾਲ ਕਰੀਏ, ਫਿਰ ਵਿਕਾਸ ਵਿਨਾਸ਼ਕਾਰੀ ਨਹੀਂ ਰਹਿੰਦਾ, ਵਿਕਾਸ ਨਹੀਂ ਮਾੜਾ ਸਵਾਰਥ ਮਾੜਾ, ਵਿਕਾਸ ਨਹੀਂ ਮਾੜਾ, ਵਿਕਾਸ ਪਿੱਛੇ ਜਿਹੜਾ ਸਵਾਰਥ ਹੈ ਉਹ ਮਾੜਾ। ਕੋਈ ਵੀ ਟੈਕਨੋਲੋਜੀ ਜਿਹੜੀ ਹੈ ਆਪਣੀ, ਉਹ ਕਹਿੰਦੇ ਇਹਨੂੰ ਪੇਟੈਂਟ ਕਰਾ ਦਿੱਤਾ ਜੀ ਅਸੀਂ, ਸਾਡੀ ਉਹ ਹੋ ਗਈ ਹੁਣ, ਸਵਾਰਥ ਹੈ। ਵਿਕਾਸ ਕੋਈ ਬੁਰਾ ਨਹੀਂ ਹੈ, ਸਵਾਰਥ ਬੁਰਾ ਪਿੱਛੇ, ਉਹਦਾ ਸਵਾਰਥ ਹੈ ਉਹ ਬੁਰਾ, ਸਵਾਰਥ ਵਿਨਾਸ਼ਕਾਰੀ ਹੈ, ਸਵਾਰਥ ਵਿਨਾਸ਼ਕਾਰੀ ਹੈ। ਜੇ ਵਿਕਾਸ ਜੇ ਖੋਜ ਕਰਕੇ ਲੋਕਾਂ ਨੂੰ ਵੰਡ ਦੇਵੇ, ਜੋ ਖੋਜ ਹੈ ਉਹਦੀ ਲੋਕਾਂ ਨਾਲ ਜਦੇ ਸਾਂਝੀ ਕਰ ਲਵੇ, ਵਿਨਾਸ਼ਕਾਰੀ ਰਹਿੰਦਾ ਹੀ ਨਹੀਂ, ਵਿਕਾਸ ਕੋਈ ਫਾਇਦਾ ਉਠਾਓ ਇਹ ਤੋਂ, ਪਰਮਾਰਥ ਹੋ ਗਿਆ, ਵਿਕਾਸ ਵੀ ਪਰਮਾਰਥ ਹੋ ਗਿਆ। ਵਿਕਾਸ ਨੂੰ ਪਰਮਾਰਥ ਕਿਵੇਂ ਹੋ ਗਿਆ, ਸਭ ਨੂੰ ਵੰਡਦੇ ਹੋ, ਜੇ ਵੰਡ ਕੇ ਛਕੇ, ਜੇ ਸੰਸਾਰੀ ਜਿਹੜੀ ਖੋਜ ਹੈ, ਸੰਸਾਰੀ ਜੋ ਗਿਆਨ ਹੈ, ਇਹਨੂੰ ਵੀ ਵੰਡ ਕੇ ਛਕੀਏ ਨਵਾਂ ਜਿਹੜਾ ਪੈਦਾ ਕਰਦੇ ਹਾਂ, ਫਿਰ ਵਿਨਾਸ਼ਕਾਰੀ ਨਹੀਂ ਰਹਿੰਦਾ ਇਹ, ਉਹ ਤਾਂ ਜਦ ਵਿਨਾਸ਼ਕਾਰੀ ਹੈ, ਜਦ ਸਾਡੇ ਪਹਿਰੇ ਲਾਏ ਨੇ, ਸਾਡੀ ਗੱਲ ਬਾਹਰ ਨਾ ਚਲੀ ਜਾਵੇ, ਅਗਲੇ ਪੈਸੇ ਦੇ ਕੇ ਬੰਦੇ ਖਰੀਦ ਕੇ ਟੈਕਨੋਲੋਜੀ ਖਰੀਦ ਲੈਂਦੇ ਨੇ, ਉਹ ਵਿਨਾਸ਼ਕਾਰੀ ਨੇ ਗੱਲਾਂ, ਪਰਦੇ ਦੇ ਪਿੱਛੇ ਜਿਹੜਾ ਕੁਛ ਕਰ ਰਹੇ ਨੇ ਸਿਆਸਤਦਾਨ, ਉਹ ਵਿਨਾਸ਼ਕਾਰੀ ਹੈ। ਇਹ ਜਿਹੜੇ ਸੰਸਾਰੀ ਰਾਜੇ ਨੇ, ਇਹਨਾਂ ਦੀ ਬੁੱਧੀ ਵਿਨਾਸ਼ਕਾਰੀ ਹੈ, ਅਸਲ ਦੇ ਵਿੱਚ ਇਹਨਾਂ ਦੀ ਅਕਲ ਵਿਨਾਸ਼ਕਾਰੀ ਹੈ, ਕਿਉਂਕਿ ਆਪ ਰਾਜ ਕਰਨਾ ਚਾਹੁੰਦੇ ਨੇ, ਪਰਮੇਸ਼ਰ ਦੇ ਉੱਤੇ ਦੀ ਬਣਨਾ ਚਾਹੁੰਦੇ ਨੇ। ਦੁਨੀਆਂ ਨੂੰ ਆਪਣੇ ਕਬਜ਼ੇ 'ਚ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਨੇ। ਇਹ ਗੱਲ ਵਿਨਾਸ਼ਕਾਰੀ ਹੈ, ਖਿਆਲ ਹੈ ਵਿਨਾਸ਼ਕਾਰੀ ਹੈ ਕਿ ਦੂਜਿਆਂ ਨੂੰ ਅਸੀਂ ਆਪਣੇ ਅਨੁਸਾਰ ਚਲਾਉਣਾ, ਇਹ ਖਿਆਲ ਵਿਨਾਸ਼ਕਾਰੀ ਹੈ। ਗੁਰਬਾਣੀ ਇਹ ਖਿਆਲ ਦੀ ਇਜਾਜ਼ਤ ਨਹੀਂ ਦਿੰਦੀ, ਇਸ ਖਿਆਲ 'ਤੇ ਹੀ ਵਿਰੁੱਧ ਹੈ ਗੁਰਬਾਣੀ। ਇਹ ਖਿਆਲ ਜੇ ਛੱਡ ਦੇਵੇ ਦੁਨੀਆਂ, ਵਿਨਾਸ਼ ਦਾ ਰਾਹ ਬ੍ਰੇਕ ਲੱਗ ਜਾਣਗੇ ਵਿਨਾਸ਼ ਦੇ ਰਾਹ ਨੂੰ। ਉਹ ਨਫ਼ਰਤ 'ਚੋਂ ਪ੍ਰੇਮ ਪੈਦਾ ਹੋਊਗਾ, ਉਹਦੇ 'ਚੋਂ ਪ੍ਰੇਮ ਪੈਦਾ ਹੋਊਗਾ, ਫਿਰ ਪਰਮਾਰਥ 'ਚੋਂ ਪ੍ਰੇਮ ਪੈਦਾ ਹੋ ਸਕਦਾ, ਸਵਾਰਥ ਵਿੱਚੋਂ ਨਫ਼ਰਤ ਪੈਦਾ ਹੁੰਦੀ ਹੈ। ਸਵਾਰਥ ਵਿੱਚ ਨਫ਼ਰਤ ਹੈ ਭਰੀ ਹੋਈ ਕੁੱਟ ਕੁੱਟ ਕੇ, ਪਰਮਾਰਥ ਵਿੱਚ ਪ੍ਰੇਮ ਭਰਿਆ। ਸਵਾਰਥ ਰੱਖਣਾ, ਗੱਲਾਂ ਕਰਦੇ ਨੇ ਪ੍ਰੇਮ ਦੀਆਂ, ਰੱਖੀ ਬੈਠੇ ਨੇ ਸਵਾਰਥ ਅੰਦਰ, ਗੱਲਾਂ ਪ੍ਰੇਮ ਦੀਆਂ ਕਰਦੇ ਹੋ, ਸਵਾਰਥ ਅੰਦਰੋਂ ਨਹੀਂ ਜਾਂਦਾ ਤੁਹਾਡੇ। ਬੜੇ ਬੜੇ ਸੰਤ ਤੁਰੇ ਫਿਰਦੇ ਨੇ, ਠੋਕ ਕੇ ਗੱਲ ਨਹੀਂ ਕਹਿੰਦੇ ਸਿਆਸਤਦਾਨਾਂ ਨੂੰ, ਉਹ ਸਨਮਾਨਿਤ ਕਰ ਦਿੰਦੇ ਨੇ ਪਹਿਲਾਂ ਇਹਨਾਂ ਨੂੰ ਵੀ ਕਿਤੇ ਸਾਡੇ ਖਿਲਾਫ਼ ਨਾ ਬੋਲ ਪੈਣ। ਉਹ ਕਹਿੰਦੇ ਇਹਨੂੰ ਸਨਮਾਨਿਤ ਕਰ ਦਿਉ, ਇਹ ਕਿਤੇ ਹੋਰ ਗਾਹਾਂ ਦੀ ਗੱਲ ਨਾ ਕਹਿੰਦੇ ਸਾਡੇ ਖਿਲਾਫ਼ ਜਿਹੜੀ ਜਾਵੇ, ਫਿਰ ਬੋਲਤੀ ਬੰਦ ਹੋ ਗਈ ਉਹਦੀ। ਜਾਂ ਉਹਨੇ ਟੋਪੀ ਲੈ ਲਈ, ਉਹਨਾਂ ਦੇ ਕੁੱਲਾ ਲੈ ਲਿਆ, ਕੋਈ ਪਰਨਾ ਗੱਲ 'ਚ ਪਵਾ ਲਿਆ, ਫਿਰ ਬੋਲਤੀ ਬੰਦ ਹੋ ਗਈ ਉਹਦੀ, ਫਿਰ ਕਹਦੇ ਬੋਲੂ ਉਹਦੀ ਤਾਂ ਸਨਮਾਨਿਤ ਕਰਤਾ, ਉਹਨੂੰ ਤਾਂ ਇੱਜ਼ਤ, ਅਸਲ 'ਚ ਉਹਦੇ ਮੂੰਹ ਨੂੰ ਤਾਲਾ ਲਾਇਆ, ਇੱਜ਼ਤ ਨਹੀਂ ਕੀਤੀ ਉਹਦੀ, ਉਹਦੇ ਮੂੰਹ ਨੂੰ ਤਾਲਾ ਲਾਇਆ, ਇੱਜ਼ਤ ਕੀਤੀ। ਇੱਜ਼ਤ ਕਰਦੇ ਨੇ ਕਿਸੇ ਦੀ, ਰਾਜਾ ਨਹੀਂ ਕਿਸੇ ਦੀ ਇੱਜ਼ਤ ਕਰਦਾ ਹੁੰਦਾ, ਰਾਜਾ ਤਾਂ ਇੱਜ਼ਤ ਇਹੋ ਜਿਹੀ ਕਰਦਾ, ਉਹਨੂੰ ਆਪਣੇ ਅਧੀਨ ਕਰਨ ਵਾਸਤੇ ਇੱਜ਼ਤ ਕਰਦਾ। ਰਾਜਾ ਜਿਹੜੀ ਇੱਜ਼ਤ ਕਰਦਾ ਆਪਣੇ ਜੁੱਤੀ ਥੱਲੇ ਰੱਖਣ ਵਾਸਤੇ ਇੱਜ਼ਤ ਕਰਦਾ। ਇਹ ਬੜੇ ਬੜੇ ਸੰਤ ਜਿਹੜੇ ਇੱਜ਼ਤ ਕਰਾਉਂਦੇ ਨੇ ਜੁੱਤੀ ਥੱਲੇ ਨੇ ਉਹਨਾਂ ਦੇ, ਇਹ ਉਹਨਾਂ ਦੀ ਜੁੱਤੀ ਥੱਲੇ ਹੋ ਗਏ। ਇੱਜ਼ਤ ਤਾਂ ਪਰਮੇਸ਼ਰ ਦੇ ਘਰੋਂ ਮਿਲਣੀ ਹੈ, ਦੇ ਦੇਣਗੇ ਇੱਜ਼ਤ, ਆਪ ਹੀ ਲੈ ਲੈਣ ਇਹ ਇੱਜ਼ਤ, ਆਪ ਤਾਂ ਇੱਜ਼ਤ ਨੂੰ ਡੋਲਦੇ ਫਿਰਦੇ, ਤੈਨੂੰ ਇੱਜ਼ਤ ਦੇ ਦੇਣਗੇ। ਉਹ ਆਪ ਤਾਂ ਇੱਜ਼ਤ ਲੱਭਦੇ ਫਿਰਦੇ ਨੇ, ਉਹ ਤੈਨੂੰ ਕਿੱਥੋਂ ਦੇ ਦਿੱਤੀ, ਉਹਨਾਂ ਕੋਲ ਹੈਗੀ ਨਹੀਂ ਇੱਜ਼ਤ, ਤੈਨੂੰ ਕਿੱਥੋਂ ਦੇ ਦਿੱਤੀ। ਉਹਨਾਂ ਨੂੰ ਜੁੱਤੀ ਥੱਲੇ ਕਰ ਲਿਆ, ਜਿੰਨੇ ਵੀ ਸਨਮਾਨਿਤ ਰਾਸ਼ਟਰਪਤੀ ਕਰਦੇ ਜੁੱਤੀ ਥੱਲੇ ਕਰਦੀ ਹੈ ਸਰਕਾਰ, ਅਕਾਲ ਤਖ਼ਤ ਦਾ ਸਨਮਾਨ ਕਰਦੇ ਜੁੱਤੀ ਥੱਲੇ ਕਰਦੇ ਨੇ ਆਪਣੀ ਥੱਲੇ, ਵੀ ਬੋਲਣ ਨਾ ਸਾਡੇ ਖਿਲਾਫ਼, ਲੋਕ ਫੋਟੋਆਂ ਖਿਚਾ ਕੇ ਖੁਸ਼ ਨੇ। ਹਾਂਜੀ,
ਗੁਰ ਕੈ ਸ਼ਬਦ ਇਹ ਮਨ ਰਾਤਾ ਦੁਬਦਾ ਸਹਿਜ ਸਮਾਣੀ।
ਗੁਰ ਕੈ ਸ਼ਬਦ ਇਹ ਮਨ ਰਾਤਾ, ਜੇ ਗੁਰਬਾਣੀ ਦਾ ਰੰਗ ਚੜ ਜਾਵੇ, ਗੁਰ ਉਪਦੇਸ਼ ਹੈ ਜਿਹੜਾ, ਗੁਰ ਕੈ ਸ਼ਬਦ ਜਿਹੜਾ ਗੁਰ ਕਾ ਉਪਦੇਸ਼ ਹੈ, ਜੇ ਮਨ ਨੂੰ ਇਹਦਾ ਰੰਗ ਚੜ ਜਾਵੇ,
ਦੁਬਦਾ ਸਹਿਜ ਸਮਾਣੀ,
ਪਰ ਦੁਬਦਾ ਜਿਹੜੀ ਹੈ ਨਾ ਵਿਕਾਸ ਔਰ ਵਿਨਾਸ਼ ਦੀ ਦੁਬਦਾ ਜਿਹੜੀ, ਸਵਾਰਥ ਵਾਸਤੇ ਇਸਤੇਮਾਲ ਕਰਨਾ ਜਾਂ ਪਰਮਾਰਥ ਵਾਸਤੇ, ਸਵਾਰਥ ਦੀ ਪੌੜੀ ਤੋਂ ਜੇ ਪਰਮਾਰਥ ਦੀ ਪੌੜੀ 'ਤੇ ਨਹੀਂ ਆਉਂਦਾ, ਇਹ ਦੁਬਦਾ। ਪਰਮਾਰਥ ਦੀ ਪੌੜੀ 'ਤੇ ਆਉਂਦਾ ਥੋੜ੍ਹਾ ਜਿਹਾ, ਇੰਨੇ ਕੁ ਪੈਸੇ ਗਰੀਬਾਂ ਨੂੰ ਦੇ ਦਿਉ, ਇੰਨੇ ਕੁ ਪੈਸੇ ਉਹ 'ਤੇ ਖਰਚ ਕਰ ਦਿਉ, ਇੰਨੇ ਕੁ ਪੈਸੇ ਉਹ 'ਤੇ, ਪਰਮਾਰਥ ਤਾਂ ਕਰਦੇ ਨੇ, ਉਹਦੇ ਵਿੱਚ ਪਰਮਾਰਥ ਵਿੱਚ ਵੀ ਸਵਾਰਥ ਹੈ ਇਹਨਾਂ ਦਾ, ਜੋ ਪਰਮਾਰਥ ਕਰਦੇ ਨੇ ਉਹ 'ਚ ਵੀ ਸਵਾਰਥ ਹੈ, ਪਰਮਾਰਥ ਵਿੱਚ ਵੀ ਸਵਾਰਥ ਹੈ। ਉਹ ਜਿਹੜੇ ਮੁਲਕਾਂ ਦੇ ਹਮਲੇ ਕਰਕੇ ਫਿਰ ਸਟੈਂਡ ਕਰਦੇ ਨੇ, ਪਰਮਾਰਥ ਸਵਾਰਥ ਵਿੱਚ ਹੈ, ਉਹਦੇ ਵਿੱਚ ਵੀ ਸਵਾਰਥ ਹੈ, ਪਰਮਾਰਥ ਨਹੀਂ ਹੈ ਸਵਾਰਥ ਉਹਦੇ ਵਿੱਚ ਵੀ। ਦੂਏ ਵੀ ਜਾਣਦੇ ਨੇ ਪਰਮਾਰਥ ਸਵਾਰਥ ਕੀ ਹੁੰਦਾ। ਹਾਂ,
ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਸੁਵਿਚਾਰੀ।
ਸਭੋ ਹੁਕਮ ਹੁਕਮ ਹੈ ਆਪੇ,
ਸਭੋ ਹੁਕਮ ਹੁਕਮ ਹੈ ਆਪੇ,
ਸਭੋ ਹੁਕਮ, ਸਭ ਕੁਛ ਹੁਕਮ ਹੈ, ਸਭ ਤੋਂ ਵੱਡਾ ਹੁਕਮ ਹੈ, ਸਭ ਦੇ ਉੱਪਰ ਹੁਕਮ ਹੈ, ਹੁਕਮ ਹੈ ਅੰਦਰ ਸਭ ਕੋ, ਹੁਕਮ ਸਭ, ਉਹ ਆਪ ਹੁਕਮ ਹੈ, ਹਾਕਮ ਨਹੀਂ ਹੈ।
ਸਭੋ ਹੁਕਮ ਹੁਕਮ ਹੈ ਆਪੇ,
ਸਭ ਤੋਂ ਉੱਚਾ ਹੁਕਮ ਹੈ, ਕੰਟਰੋਲ ਹੁਕਮ ਕਰ ਰਿਹਾ ਹੈ, ਆਪ ਹੁਕਮ ਹੈ, ਹਕਮ ਨਹੀਂ, ਹਕਮ ਬਹੁਤੇ ਨੇ, ਹਕਮਾਂ ਦੀ ਗਿਣਤੀ ਉਹ ਨਹੀਂ ਹੈ,
ਹੁਕਮ ਇੱਕ,
ਹੁਕਮ ਇੱਕ ਹੈ, ਹਾਕਮਾਂ ਦੀ ਨਹੀਂ, ਹਾਕਮ ਹਾਕਮ ਬਹੁਤ ਨੇ, ਪਾਰਲੀਮੈਂਟ ਨਹੀਂ ਵੱਡੀ, ਨਾ ਪਾਰਲੀਮੈਂਟ ਵੱਡੀ ਹੈ, ਪਾਰਲੀਮੈਂਟੇਰੀਅਨ ਵੱਡਾ ਨਹੀਂ ਹੈ। ਪਾਰਲੀਮੈਂਟ ਤਾਂ ਸਾਰੇ ਕੁਲੈਕਟਿਵ, ਸਾਰਿਆਂ ਦਾ ਨਾਂ ਹੈ ਪਾਰਲੀਮੈਂਟ, ਇੱਕ ਥੋੜ੍ਹੀ ਹੈ। ਜਿਹੜਾ ਪਾਰਲੀਮੈਂਟੇਰੀਅਨ ਹੈ, ਇੱਕ ਮੈਂਬਰ ਹੈ ਪਾਰਲੀਮੈਂਟ ਦਾ, ਉਹ ਵੱਡਾ ਨਹੀਂ ਹੈ। ਸਮੁੱਚੀ ਪਾਰਲੀਮੈਂਟ ਦਾ ਜਿਹੜਾ ਹੁਕਮ ਹੈ ਸਰਬਸੰਮਤੀ ਨਾਲ, ਉਹ ਵੱਡਾ। ਸਰਬਸੰਮਤੀ ਹੈ ਪਾਰਲੀਮੈਂਟ ਦੀ, ਉਹ ਵੱਡੀ ਹੈ, ਨਾ ਕਿ ਕੋਈ ਪਾਰਲੀਮੈਂਟੇਰੀਅਨ ਵੱਡਾ। ਇਹੀ ਭੇਦ ਹੈ ਦੁਨੀਆਂ ਨੂੰ ਇਹਦਾ ਨਹੀਂ ਪਤਾ। ਪਾਰਲੀਮੈਂਟ ਇੱਕ ਹੈ, ਪਾਰਲੀਮੈਂਟੇਰੀਅਨ ਬਹੁਤ ਨੇ ਉੱਥੇ। ਇੱਥੇ ਇਹੀ ਸਵਾਲ ਨਹੀਂ ਇਹਨਾਂ 'ਤੇ ਹੱਲ ਹੋ ਰਿਹਾ, ਇੱਕ ਦਾ ਇੱਕ ਕੀ ਹੈ। ਸਭੋ ਹੁਕਮ, ਹੁਕਮ ਹੈ ਆਪੇ, ਉਹ ਆਪੇ ਹੈ ਜਿਹੜਾ ਹੁਕਮ ਨੂੰ ਕਿਹਾ ਹੋਇਆ ਆਪੇ ਆਪੇ।
ਸਭੋ
ਬਹੁਤ ਭਜਨ ਹੈ,
ਸਭੋ ਹੁਕਮ
ਸਾਰਿਆਂ ਦਾ ਜਿਹੜਾ ਹੁਕਮ ਹੈ,
ਸਭੋ ਹੁਕਮ
ਸਾਰਿਆਂ ਦਾ ਹੁਕਮ ਇਕੱਠਾ,
ਹੁਕਮ ਹੈ ਆਪੇ,
ਉਹ ਬਾ ਹੁਕਮ ਹੈ ਆਪ ਹੈ। ਆਪ ਲਫ਼ਜ਼ ਹੁਕਮ ਵਾਸਤੇ ਵਰਤਿਆ। ਜੇ ਬਾ ਸਭ ਘੱਟ ਵਰਤੇ ਸੋਈ ਹੈ, ਉਹ ਹੁਕਮ ਵਰਤਦਾ ਸਾਰਿਆਂ 'ਚ। ਪੂਰਨ ਬ੍ਰਹਮ ਤਾਂ ਇਹਨੇ ਵੀ ਹੋ ਜਾਣਾ, ਬਈ ਪੂਰਨ ਬ੍ਰਹਮ ਤਾਂ ਇਹਨੇ ਜੀਵ ਨੇ, ਇਹ ਬ੍ਰਹਮ ਹੈ ਜੇ ਇਹਨੇ ਪੂਰਨ ਬ੍ਰਹਮ ਤਾਂ ਇਹਨੇ ਵੀ ਹੋ ਜਾਣਾ। ਇਹਦੀ ਵੀ ਰਹਿਜ ਆ 100% ਹੀ ਉਹਨਾਂ ਨਾਲ ਮਿਲ ਗਈ, ਬੀਸ ਵਿਸਵੇ ਗੁਰ ਕਾ ਮਨ ਮੰਨੂ ਹੋ ਜੇ। ਜਿੱਦਣ ਬੀਸ ਵਿਸੇ ਇਹ ਮੰਨ ਗਿਆ, ਇਹਨੇ ਹੁਕਮ 'ਚ ਸਮਾ ਜਾਣਾ, ਇਹਨੂੰ ਹੁਕਮ ਮਿੱਠਾ ਲੱਗਣ ਲੱਗ ਜਾਣਾ, ਇਹਦੀ ਸ਼ਕਤੀ ਵੀ ਹੁਕਮ ਦੇ ਵਿੱਚੇ ਵੜ ਗਈ ਜਾ ਕੇ। ਸਾਰਿਆਂ ਦੀ ਸ਼ਕਤੀ ਹੁਕਮ ਵਿੱਚ ਹੈ ਇਕੱਠੀ, ਸਾਰਿਆਂ ਦੀ ਇੱਛਾ ਸ਼ਕਤੀ ਹੁਕਮ ਵਿੱਚ ਕੰਮ ਕਰਦੀ ਹੈ, ਉਹ ਸ਼ਕਤੀ ਸਭ ਤੋਂ ਵੱਡੀ ਹੈ। ਸ਼ਕਤੀ ਕੀ? ਇੱਛਾ ਸ਼ਕਤੀ। ਸਾਰੇ ਸੱਚਖੰਡ ਦੀ ਇੱਛਾ ਸ਼ਕਤੀ, ਸੱਚਖੰਡ ਵਸੇ ਨਿਰੰਕਾਰ। ਜਿੰਨੇ ਨਿਰੰਕਾਰ, ਜੋ ਵੀ ਨਿਰੰਕਾਰ ਹੋ ਜਾਂਦਾ ਉਹ ਸੱਚਖੰਡ 'ਚ ਵੱਸ ਜਾਂਦਾ ਜਾ ਕੇ। ਅਤੇ ਤੈ ਭਗਤ ਵਸੈ, ਬਹੁ ਵਚਨ ਹੈ ਭਗਤਾਂ ਵਾਸਤੇ, ਬਹੁ ਵਚਨ ਆ ਗਿਆ ਇੱਥੇ, ਭਗਤ ਵਸੈ। ਉੱਥੇ ਭਗਤ ਵੱਸਦੇ ਨੇ ਸਾਰੇ, ਭਗਤਾਂ ਦੀ ਸਾਰਿਆਂ ਦੀ ਸਮੁੱਚੀ ਇੱਛਾ ਸ਼ਕਤੀ ਹੈ ਜਿਹੜੀ, ਉਹ ਹੁਕਮ। ਹੁਕਮ ਭਗਤਾਂ ਨੇ ਮੰਨਿਆ, ਹੁਕਮ 'ਚ ਹੁਣ ਵੀ ਮੰਨਦੇ ਨੇ, ਹੁਕਮ 'ਚ ਸਮਾਏ ਰਹਿੰਦੇ ਨੇ। ਹੁਕਮ ਹੈ ਆਪੇ, ਆਪੇ ਲਫ਼ਜ਼ ਹੁਕਮ ਵਾਸਤੇ ਆਇਆ ਹੈ। ਖਰੇ ਆਪੇ ਹੀ ਇੱਕ ਰੰਗ ਹੈ, ਉਹ ਰੰਗ ਕਾਹਦਾ? ਉਹ ਹੁਕਮ ਰੂਪ ਰੰਗ ਹੈ, ਉਹ ਰੰਗ ਹੁਕਮ ਦੇ ਵਿੱਚ ਹੈ, ਹੁਕਮ ਦੇ ਵਿੱਚ ਹੈ ਉਹ ਰੰਗ ਸਾਰਿਆਂ ਦਾ ਇਕੱਠਾ।
ਆਪੇ ਬਹੁ ਰੰਗੀ,
ਆਪੇ ਬਹੁ ਰੰਗੀ, ਬਹੁ ਰੰਗੀ ਸੰਸਾਰ ਵਿੱਚ ਹੈ। ਸੰਸਾਰ ਵਿੱਚ, ਸੰਸਾਰ ਦੇ ਵਿੱਚ ਜਿਹੜਾ ਬ੍ਰਹਮ ਹੈ ਉਹ ਬਹੁ ਰੰਗੀ ਹੈ। ਜੋ ਸੰਸਾਰ ਦਾ ਗਿਆਨ ਹੈ, ਸੰਸਾਰ ਜਿਹੜੇ ਰਚਿਆ ਉਸੇ ਹੁਕਮ ਨਾਲ ਰਚਿਆ। ਸੰਸਾਰ 'ਚ ਕਿੰਨਾ ਗਿਆਨ ਹੈ? ਅੱਡ ਅੱਡ ਕਿਸਮ ਦਾ ਗਿਆਨ। ਸੰਸਾਰ ਦੇ ਵਿੱਚ ਬਹੁ ਰੰਗੀ ਗਿਆਨ ਉਸ ਇੱਕ ਰੰਗ 'ਚੋਂ ਨਿਕਲਿਆ ਹੋਇਆ, ਨਾਮ ਰੰਗ 'ਚੋਂ ਜਾਂ ਸੰਸਾਰੀ ਗਿਆਨ ਨਿਕਲਿਆ ਹੋਇਆ ਬਹੁ ਰੰਗੀ। ਸੂਰਜ ਦੀ ਲਾਈਟ ਵਿੱਚ ਸਾਰੇ ਰੰਗ ਨੇ। ਸੂਰਜ ਦੀ ਲਾਈਟ ਆ ਇੱਕ ਰੰਗ ਆ ਚਿੱਟਾ, ਉਹ 'ਚ ਸਾਰੇ ਹੀ ਰੰਗ ਨਿਕਲੇ ਹੋਏ ਨੇ। ਐਵੇਂ ਉਹ ਹੁਕਮ ਦੇ ਵਿੱਚੋਂ ਹੀ ਸਾਰੇ ਇਹ ਹੁਕਮ ਨਿਕਲੇ ਹੋਏ ਨੇ, ਸਾਰੇ ਗਿਆਨ ਵਿੱਚੋਂ ਹੀ ਨਿਕਲੇ ਹੋਏ ਨੇ। ਸ੍ਰਿਸ਼ਟੀ ਉਸੇ ਹੁਕਮ ਨਾਲ ਰਚੀ ਹੈ, ਉਹ ਇੱਕ ਰੰਗ ਹੈ, ਸਾਰੇ ਰੰਗਾਂ ਦਾ ਮਿਲ ਕੇ ਬਣਿਆ ਹੋਇਆ, ਸਾਰੇ ਰੰਗ ਉਹਦੇ 'ਚ ਸਮਾਏ ਹੋਏ ਨੇ, ਉਹਦੇ ਵਿੱਚੋਂ ਹੀ ਨਿਕਲੇ ਨੇ, ਉਹਦੇ ਵਿੱਚੋਂ ਹੀ ਨਿਕਲਦੇ ਹੁੰਦੇ ਨੇ। ਜਿਹੜੇ ਮਨ ਭਾਵਦੇ ਹੁਕਮ ਨੇ ਸਾਰੇ ਉਹ 'ਚੋਂ ਹੀ ਨਿਕਲੇ ਹੋਏ ਨੇ, ਗੁਰਮਤ ਵਿੱਚੋਂ ਹੀ ਸਾਰੀਆਂ ਮੱਤਾਂ ਪੈਦਾ ਹੋਈਆਂ ਹੋਈਆਂ ਨੇ, ਨੀਵੇਂ ਦਰਜੇ ਦੀਆਂ ਨੇ। ਇਹਨਾਂ ਦਾ ਰੰਗ ਹੋਰ ਹੈ, ਇਹਨਾਂ ਦਾ ਰੰਗ ਫਿੱਕਾ ਹੈ। ਇਸ ਕਰਕੇ ਗੁਰਮਤ ਦਾ ਰੰਗ ਬਾਕੀ ਮੱਤਾਂ 'ਤੇ ਚੜ੍ਹ ਜਾਂਦਾ, ਕਿਸੇ ਹੋਰ ਮਤ ਦਾ ਰੰਗ ਗੁਰਮਤ 'ਤੇ ਨਹੀਂ ਚੜ੍ਹਦਾ। ਕਿਉਂ? ਇੱਕ ਰੰਗ ਹੈ ਉਹ ਤਾਂ, ਇੱਕ ਰੰਗ 'ਤੇ ਦੂਆ ਨਹੀਂ ਚੜ੍ਹਦਾ। ਦੂਆ ਰੰਗ ਇੱਕ 'ਚ ਬਦਲ ਸਕਦਾ, ਇੱਕ ਰੰਗ 'ਚੋਂ ਦੂਏ ਹੋਰ ਰੰਗ ਨਿਕਲੇ ਤਾਂ ਹੋਏ ਜ਼ਰੂਰ ਨੇ। ਪਰ ਉਹਦੇ ਉਹ ਕਿਰਨਾਂ ਨੇ, ਉਹ ਐ ਨੇ ਜਿਵੇਂ ਸੂਰਜ ਤੋਂ ਕਿਰਨਾਂ ਨਿਕਲਦੀਆਂ ਨੇ, ਦੂਏ ਰੰਗ ਐ ਨੇ ਜਿਵੇਂ ਸੂਰਜ ਦੀਆਂ ਕਿਰਨਾਂ ਨੇ।
ਸਭੋ ਹੁਕਮ ਹੁਕਮ ਹੈ ਆਪੇ, ਨਿਰਭਉ ਸਮਤ ਵਿਚਾਰੀ।
ਨਿਰਭਉ ਸਮਤ ਵਿਚਾਰੀ, ਨਿਰਭਉ ਹੋ ਕੇ ਸਮਤ ਵਿਚਾਰ ਹੁੰਦੀ ਹੈ, ਜਿੰਨਾ ਚਿਰ ਪਾਇਆ ਸਮਤ ਦੀ ਵਿਚਾਰ ਨਹੀਂ ਕਰ ਸਕਦਾ। ਜੇ ਸਮਤ ਦੀ ਵਿਚਾਰ ਕਰਦਾ ਤਾਂ ਕਮਤ ਨੂੰ ਕਮਤ ਕਹਿਣਾ ਪੈਂਦਾ। ਜਿਹਨੇ ਸਮਤ ਵਿਚਾਰੀ ਆ ਉਹਨੇ ਕਿਹਾ ਪੰਡਿਆ ਕਵਨ ਕਮਤ ਤੁਮ ਲਾਗੇ, ਕਹਿਣਾ ਪਿਆ। ਜੇ ਸਮਤ ਦੱਸਾਂਗੇ ਤਾਂ ਕਮਤ ਵੀ ਦੱਸਣੀ ਪਊਗੀ। ਜੇ ਆਪਾਂ ਸਮਤ ਦੱਸਾਂਗੇ ਤਾਂ ਸਵਾਲ ਇਹ ਪੈਦਾ ਹੋਊਗਾ, ਪੰਡਾ ਜੋ ਕਹਿ ਰਿਹਾ ਇਹ ਕੀ ਹੈ, ਮੰਨਣਾ ਪਊ ਕਮਤ ਹੈ। ਜੋਗੀ ਜਿਹੜਾ ਕਹਿ ਰਿਹਾ ਇਹ ਕੀ ਹੈ, ਮੰਨਣਾ ਪਊ ਕਮਤ ਹੈ। ਜੇ ਅੱਜ ਗੁਰਬਾਣੀ ਦੀ ਸਮਤ ਨੂੰ ਵਿਚਾਰੀਏ, ਜੇ ਕੋਈ ਕਹੇ ਵੀ ਆਹ ਗੁਰਦੁਆਰੇ ਕੀ ਕਰਦੇ ਨੇ ਕਮਤ ਹੈ, ਕਹਿਣਾ ਪਊ ਮੰਨਣਾ ਪਊ, ਕਿਉਂ ਇਹਦੇ ਨਾਲ ਮੇਲ ਨਹੀਂ ਖਾਂਦੀ ਗੱਲ ਉਹ। ਜੇ ਤਾਂ ਹੈ ਡਰਪੋਕ ਤਾਂ ਚੁੱਪ ਕਰ ਜੂ, ਕਹਿ ਦੂ ਉਹਨਾਂ ਤੋਂ ਪੁੱਛ ਲਓ ਮੈਨੂੰ ਨਹੀਂ ਪਤਾ। ਜੇ ਤਾਂ ਡਰਪੋਕ ਹੈ ਫਿਰ ਤਾਂ ਇਹ ਕਹਿ ਦੂ
ਨਿਰਭਉ
ਵੀ ਉਹ ਉਹਨਾਂ ਤੋਂ ਪੁੱਛ ਲਓ ਮੈਨੂੰ ਨਹੀਂ ਪਤਾ, ਮੈਂ ਤਾਂ ਆਹ ਦੱਸਦੀ ਵੀ ਆਹ ਇਹ ਹੈ, ਤਾਂ ਉਹਨੂੰ ਸ਼ੰਕਾ ਹੋ ਜੂ ਵੀ ਇਹਦੇ ਵਾਲੀ ਕਮਾਤ ਹੈ ਕਿ ਉਹਦੇ ਵਾਲੀ ਕਮਾਤ ਹੈ। ਤੂੰ ਤਾਂ ਫਸਾਤਾ ਤੁਸੀਂ, ਤੇਰੇ ਵਾਲੀ ਕਮਾਤ ਹੈ ਕਿ ਉਹ ਕਮਾਤ ਹੈ ਕੀ ਪਤਾ ਹੈ। ਜੇ ਕਹਿੰਦਾ ਉਹ ਕਮਾਤ ਹੈ ਉਹਨਾਂ ਵਾਲੀ, ਤਾਂ ਉਹ ਇਹਨੂੰ ਕਮਤ ਕਹਿਣਗੇ ਫਿਰ। ਜੇ ਅਸੀਂ ਉਹਨੂੰ ਕਮਤ ਕਹਿੰਦੇ ਨਹੀਂ, ਉਹ ਸਾਡੇ 'ਤੇ ਵਾਰ ਕਿਉਂ ਕਰਨਗੇ? ਉਹ ਸਾਡੇ 'ਤੇ ਵਾਰ ਕਰਨ, ਅਸੀਂ ਤਾਂ ਕਹਿੰਦੇ ਹਾਂ ਕਮਤ ਹੈ ਉਹ, ਉਹ ਸਾਨੂੰ ਕਮਤ ਕਹਿਣ, ਚਰਚਾ ਛਿੜੇ ਸਾਬਤ ਕਰੀਏ ਲੋਕਾਂ ਨੂੰ ਕਮਤ ਕੀ ਹੈ।
ਨਿਰਭਉ ਸਮਤ ਵਿਚਾਰੀ,
ਨਿਰਭਉ ਹੋ ਕੇ ਵਿਚਾਰ ਕਰਾਂਗੇ ਸਮਤ ਦੀ। ਜੇ ਭੈ ਦੇ ਵਿੱਚ ਗੁਰਬਾਣੀ ਦੀ ਵਿਚਾਰ ਨਹੀਂ ਹੋ ਸਕਦੀ, ਭੈ ਰੱਖ ਕੇ ਗੁਰਬਾਣੀ ਦੀ ਵਿਚਾਰ ਨਹੀਂ ਹੋ ਸਕਦੀ। ਹੁਕਮ ਸੀ ਇਹ ਨਿਰਭਉ, ਹੁਕਮ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਇਹ ਹੁਕਮ ਪਰਮੇਸ਼ਰ ਦਾ, ਉਹਨਾਂ ਦਾ ਹੋਊ, ਉਹਨਾਂ ਨੂੰ ਅਸੀਂ ਕੀ ਸਮਝਦੇ ਹਾਂ, ਉਹਨਾਂ ਦੇ ਹੁਕਮ ਨੂੰ ਕੀ ਸਮਝਦੇ ਹਾਂ, ਉਹਨਾਂ ਦੇ ਹੁਕਮ ਨੂੰ ਕੌਣ ਸਮਝਦਾ ਹੈ? ਜੇ ਉਹ ਜਿਹੜਾ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਕੁਛ ਸਮਝਦਾ, ਅਸੀਂ ਉਹਨੂੰ ਕਿਉਂ ਸਮਝੀਏ ਕੁਛ? ਜਿਹਨੂੰ ਪਰਮੇਸ਼ਰ ਦੀ ਭੈ ਨਹੀਂ, ਅਸੀਂ ਉਹਦੀ ਭੈ ਬਣੀਏ? ਉਹ ਜਿਹਨੂੰ ਪਰਮੇਸ਼ਰ ਦੀ ਭੈ ਨਹੀਂ ਜਿਹੜਾ ਮੰਨਦਾ, ਉਹਦੀ ਭੈ ਅਸੀਂ ਮੰਨੀਏ? ਪਰਮੇਸ਼ਰ ਤਾਂ ਉਹਨਾਂ ਦੇ ਖਿਲਾਫ ਹੈ। ਪਰਮੇਸ਼ਰ ਵਾਲੇ ਧੜੇ 'ਚ ਰਹੋ, ਸੱਚ ਵਾਲੇ 'ਚ। ਉਹ ਸੱਚ ਵਾਲਾ ਧੜਾ ਛੱਡ ਕੇ ਝੂਠ ਤੋਂ ਡਰੀਏ, ਬਾਬੇ ਚੰਗੀ ਗੱਲ ਹੈ। ਇਹ ਅਕਲ ਕਿਹਨੇ ਦਿੱਤੀ? ਨਿਰਭਉ ਸਮਤ ਵਿਚਾਰੀ, ਨਿਰਭਉ ਹੋਏ ਤੋਂ ਬਿਨਾਂ ਸਮਤ ਦੀ ਵਿਚਾਰ ਨਹੀਂ ਹੋ ਸਕਦੀ। ਨਾ ਕਿਸੇ ਨੇ ਅੱਜ ਤਾਈਂ ਵਿਚਾਰੀ ਹੈ, ਨਾ ਵਿਚਾਰ ਸਕਦਾ। ਉਹੀ ਕਾਰਨ ਸੀ ਤੱਤੀਆਂ ਤਵੀਆਂ 'ਤੇ ਬੈਠਣਾ ਪਿਆ, ਤਾਂ ਹੀ ਖੋਪੜੀ, ਤਾਂ ਹੀ ਉਹਨਾਂ ਨੇ ਕਿਹਾ ਪਹਿਲਾਂ ਵੰਡ ਕਬੂਲ। ਜੇ ਸਮਤ ਵਿਚਾਰ ਨਹੀਂ ਹੈ ਤਾਂ ਪਤਾ ਨਹੀਂ ਕੀ ਹੋ ਜਾਵੇ, ਨਿਰਭਉ ਹੋ ਕੇ, ਨਹੀਂ ਤਾਂ ਚਲੇ ਜਾਓ ਸਾਡੇ ਸਿਰ ਤਾਂ ਤਲੀ ਗਲੀ ਮੋਰੀ ਆਵੋ, ਨਹੀਂ ਜਾਓ ਆਪਣੇ ਘਰ ਨੂੰ ਜਾਵੋ। ਜਿਹਨਾਂ ਨੂੰ ਮਾਇਆ ਦੀ ਇੱਛਾ ਸੀ ਉਹ ਨਹੀਂ ਨਿਰਭਉ ਹੋ ਸਕਦੇ, ਜਿਹਨਾਂ ਦੇ ਅੰਦਰ ਮਾਇਆ ਦੀ ਭੁੱਖ ਹੋਵੇ ਉਹ ਨਿਰਭਉ ਹੋ ਕੇ ਗੱਲ ਨਹੀਂ ਕਰ ਸਕਦੇ। ਜਿਹਨਾਂ ਨੂੰ ਕਿਸੇ ਦੀ ਕਾਣ ਹੋਵੇ, ਜਿਹੜੇ ਕਿਸੇ ਦੀ ਕਾਣ ਮੰਨਦੇ ਨੇ ਉਹ ਨਹੀਂ ਇਹ ਕੰਮ ਕਰ ਸਕਦੇ। ਕਿਸੇ ਕੀ ਕਾਣ ਨਾ ਕੱਢਦੇ, ਹਮ ਕਾਹੂ ਕੀ ਕਾਣ ਨਾ ਕੱਢਦੇ, ਸਾਨੂੰ ਨਹੀਂ ਕਿਸੇ ਦੀ ਪਰਵਾਹ। ਜਿਹੜਾ ਕਿਸੇ ਦੀ ਪਰਵਾਹ ਕਰੇ ਉਸ ਵੱਸ ਦੀ, ਉਹ ਗੁਰਬਾਣੀ ਦੇ ਵਿਚਾਰ ਤੋਂ ਪਰੇ ਰਹੇ, ਰਹਿਣ ਦੇਵੇ ਉਹ। ਇਹਨਾਂ ਦੇ ਵੱਸ ਦੀ ਗੱਲ ਨਹੀਂ ਜਿਹੜੇ ਫਿਰਦੇ ਨੇ ਤੁਰੇ ਗੁਰਬਾਣੀ ਦੀ ਵਿਚਾਰ ਕਰਨੀ। ਉਹਦਾ ਬਾਬਾ ਦੀਪ ਸਿੰਘ ਸਿਰ 'ਤੇ ਇੱਥੇ 24 ਘੰਟੇ ਰੱਖੇ ਸਿਰ ਨੂੰ, ਉਹ ਆਹੋ ਉਹ ਤਾਂ ਜਿਉਂਦੇ ਦੇ ਸਿਰ ਤਲੀ 'ਤੇ ਹੁੰਦਾ ਧਰਿਆ ਹੋਇਆ, ਮਰ ਕੇ ਤਾਂ ਕੋਈ ਧਰੇ ਨਹੀਂ ਸਕਿਆ ਇੱਥੇ ਹੀ ਸਿਰ ਤਲੀ 'ਤੇ। ਉਹ ਸਿਰ ਵੱਢੇ ਤੋਂ ਬਾਅਦ ਤਾਂ ਤਲੀ 'ਤੇ ਧਰੇ ਨਹੀਂ ਜਾ ਸਕਦਾ, ਉਹ ਤਾਂ ਜਿਉਂਦੇ ਦਾ ਹੀ ਰੱਖਿਆ ਹੁੰਦਾ। ਜਿਉਂਦਾ ਹੀ ਤਲੀ 'ਤੇ ਸਿਰ ਧਰਦਾ ਹੁੰਦਾ, ਮਰਿਆ ਨਹੀਂ ਧਰਦਾ ਹੁੰਦਾ। ਸਿਰ ਵੱਢੇ ਤੋਂ ਬਾਅਦ ਨਹੀਂ ਤਲੀ 'ਤੇ ਰੱਖਿਆ ਜਾ ਸਕਦਾ, ਜਿਉਂਦੇ ਦਾ ਹੀ ਰੱਖਿਆ ਹੁੰਦਾ। ਜਿਹਦਾ ਜਿਉਂਦੇ ਦਾ ਰੱਖਣ ਦਾ ਫਾਇਦਾ, ਬਾਅਦ ਦੇ ਵਿੱਚ ਸਿਰ 'ਤੇ ਕੀ ਤਲੀ ਦਾ ਕੀ ਹੈ? ਉਹ ਜਿਉਂਦੇ ਦਾ ਰੱਖਣ ਦਾ ਫਾਇਦਾ, ਬਾਅਦ ਦੇ ਵਿੱਚ ਕੀ ਫਾਇਦਾ ਰੱਖਣ ਦਾ ਬਈ? ਹਾਂਜੀ
ਜੋ ਜਨ ਜਾਣ ਭਜਹਿ ਪੁਰਖੋਤਮ ਤਾਚੀ ਅਵਗਤ ਬਾਣੀ
ਜੋ ਜਨ ਜਾਣ ਦੇਖੋ ਆਖਰੀ ਗੱਲ ਕਹਿਤੀ ਜੋ ਜਨ ਜਾਣ ਭਜੈ ਪੁਰਖੋਤਮ ਉੱਤਮ ਪੁਰਖ ਨੂੰ ਸਭ ਤੋਂ ਪਹਿਲਾ ਪੁਰਖ ਹੈ ਜਿਹੜਾ ਸੰਸਾਰ 'ਚ ਪੈਦਾ ਹੋਇਆ ਉਹ ਉੱਤਮ ਪੁਰਖ ਹੁੰਦਾ ਉਹ ਹੈ ਹੁਕਮ ਉਹ ਹੁਕਮ ਕਿਉਂਕਿ ਪਹਿਲਾਂ ਹੁਕਮ ਪੈਦਾ ਹੋਇਆ ਨਾ ਜੋ ਜਨ ਜਾਣ ਭਜੈ ਪੁਰਖੋਤਮ ਜਿਹੜਾ ਆਦਮੀ ਉੱਤਮ ਪੁਰਖ ਨੂੰ ਪਹਿਲਾਂ ਜਾਣ ਲਵੇ ਫਿਰ ਪਛਾਣ ਲਵੇ ਫਿਰ ਉਹਦੇ ਨਾਲ ਜੁੜੇ ਜਾਣ ਕੇ ਸਮਝ ਕੇ ਪਛਾਣ ਕੇ ਫਿਰ ਜੁੜੇ ਜਿਹੜਾ ਹੁਕਮ ਨਾਲ ਉੱਤਮ ਪੁਰਖ ਨਾਲ ਤਾਂ ਕਿ
ਤਾਚੀ ਅਵਗਤ ਬਾਣੀ
ਤਾਚੀ ਅਵਗਤ ਬਾਣੀ ਉਹਦੀ ਬਾਣੀ ਜਿਹੜੀ ਹੈ ਉਹ ਗਤੀ ਅਵਗਤ ਹੁੰਦੀ ਹੈ ਉਹਦੀ ਗਤੀ ਨਹੀਂ ਵਿਗੜ ਸਕਦੀ ਉਹਦੀ ਗਤੀ ਦੇ ਸਾਹਮਣੇ ਕੋਈ ਰੁਕਾਵਟ ਨਹੀਂ ਆ ਸਕਦੀ ਅਵਗਤੀ ਹੁੰਦੀ ਹੈ ਉਹਦੀ ਬਾਣੀ ਅਵਗਤ ਕਰਨ ਵਾਲੀ ਹੈ ਮਨ ਨੂੰ ਟਿਕਾ ਦੇਣ ਵਾਲੀ ਹੈ ਥਿਰ ਕਰ ਦੇਣ ਵਾਲੀ ਹੈ ਉਹਦੀ ਬਾਣੀ ਥਿਰ ਹੁੰਦੀ ਹੈ ਜੋ ਕਹਿਤੀ ਬਦਲ ਨਹੀਂ ਸਕਦੀ ਉਹ ਗੁਰਬਾਣੀ ਨਹੀਂ ਬਦਲੀ ਜਾ ਸਕਦੀ ਅਵਗਤ ਬਾਣੀ ਹੈ ਜੋ ਕਹਿਤੀ ਭਗਤਾਂ ਨੇ ਕਹਿਤੀ ਕੋਈ ਬਦਲ ਨਹੀਂ ਸਕਦਾ ਇਹਨੂੰ ਅਭਿਗਤ ਹੈ ਉਹ ਗਤੀ ਜਿਹੜੀ ਹੈ ਉਹ ਬਦਲਦੀ ਨਹੀਂ ਉਹਦੀ ਉਹ ਪੈਂਤਰੇ ਨਹੀਂ ਬਦਲਦੇ ਹਾਂ ਝੂਠ ਵਾਲੇ ਪੈਂਤਰੇ ਬਦਲਦੇ ਨੇ ਠੋਸ ਗੱਲ ਹੈ ਉਹ ਅਵਗਤ ਬਾਣੀ
ਨਾਮਾ ਕਹੇ ਜਗ ਜੀਵਨ ਪਾਇਆ ਹਿਰਦੇ ਅਲਖ ਬਿਡਾਣੀ
ਨਾਮਾ ਕਹੇ ਜਗ ਜੀਵਨ ਪਾਇਆ ਨਾਮਾ ਕਹਿੰਦਾ ਮੈਂ ਜਗ ਦਾ ਜੀਵਨ ਜਿਹੜਾ ਸੀ ਉਹ ਵੀ ਪਾ ਲਿਆ ਜਗ ਦਾ ਜੀਵਨ ਨਾਮ ਹੈ ਜਗ ਦਾ ਜੀਵਨ ਚੱਲਦਾ ਹੈ ਨਾਮ ਕਰਕੇ ਜਿੰਨਾ ਚਿਰ ਨਾਮ ਹੈ ਜਗ ਚੱਲਦਾ ਹੈ ਜੀਵਨ ਚੱਲਦਾ ਹੈ ਜੰਮਣ ਵਾਲਾ ਹੁਕਮ ਹੈ ਜੀਵਨ ਹੁਕਮ ਹੀ ਹੈ ਨਾਮਾ ਕਹੇ ਜਗ ਜੀਵਨ ਪਾਇਆ
ਹਿਰਦੇ ਅਲਖ ਵਿਡਾਣੀ
ਹਿਰਦੇ ਵਿੱਚ ਹੈ ਅਲਖ ਸਭ ਤੋਂ ਵੱਡਾ ਜਿਹੜਾ ਵਡਾਣੀ ਹੁੰਦਾ ਵੱਡਾ ਸਭ ਤੋਂ ਵੱਡਾ ਜਿਹੜਾ ਦਿਸ਼ਟਮਾਨ ਨਹੀਂ ਹੈ ਅੱਖਾਂ ਨਾਲ ਨਹੀਂ ਦਿਖਦਾ ਸਭ ਤੋਂ ਵੱਡਾ ਵੀ ਹੈ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਹਿਰਦੇ ਦੇ ਵਿੱਚ ਹੈ ਮੇਰੇ ਸ਼ਬਦ ਗੁਰੂ ਹੈ ਉਹ ਮੈਂ ਪਾ ਲਿਆ ਮੇਰੇ ਅੰਦਰ ਹੈ
ਹਿਰਦੇ ਅਲਖ ਵਿਡਾਣੀ
ਉਹ ਮੇਰੇ ਹਿਰਦੇ 'ਚ ਹੈ ਦੂਏ ਨੂੰ ਦਿੰਦਾ ਨਹੀਂ ਕਿਸੇ ਨੂੰ ਨਹੀਂ ਦਿੰਦਾ ਅਲੱਖ ਹੈ ਔਰ ਸਭ ਤੋਂ ਵੱਡਾ ਵੱਡੀ ਗੱਲ ਕਰ ਰਿਹਾ ਤਾਂ ਹੀ ਤਾਂ ਵੱਡੀ ਗੱਲ ਕਰ ਰਿਹਾ ਸਭ ਤੋਂ ਗੱਲ ਵੀ ਤਾਂ ਸਭ ਤੋਂ ਉੱਚੀ ਕਰ ਰਿਹਾ ਹਿਰਦੇ ਅਲੱਖ ਵਡਾਣੀ ਅਲੱਖ ਹੈ ਔਰ ਸਭ ਤੋਂ ਵੱਡਾ ਹੈ।